कथा नेता प्रत होत है सुनहो सिंह सुजान, नानक गुरु गोबिंद सिंह जी सदा करे कल्याण। सतपुरां दे दर घर दी कथा, गुरु पंथ दी कथा, गुरु खालसे दी कथा, एक कल्याणकारी कथा है जिस नूं सरवण कीत्यां कल्याण दी प्राप्ति हुंदी। खालसे पंथ दा वाधा होया है, पंथ दे छोटे छोटे जथे जिहड़े ने विचरदे ने, जिथे कोई अमृत बलाखी हुंदा है खंडे दी पौल छका के उन्हूं त्यार बर त्यार करके फौज च भर्ती करदे हन। जिवें जिवें सिंघ वधदे ने तिवें तिवें खर्चा भी वधदा है। तो उस वक्त खालसे ने जिहड़ी फौज है उहदे खर्चे दे प्रबंध वास्ते कुछ नगरां ते पिंडां ते नजराने ला दिते। इदां कह सकदे हां वी छोटे छोटे नगरां दे उत्ते हुकूमत कायम कीती। नगरां दे जिहड़े वड्डे चौधरी ने उह सिंघां नाल वैर विरोध दी बिरती रखदे ने, उह नगरां विच सिंघां नूं उतरन नहीं दिंदे। जे थोड़े घर गृहस्थी सिंघां दे नगर विच हुंदे ने तां उहनां नूं तंग परेशान करदे, क्योंकि ज्यादा गिणती सुल्तानियां दी सी, सखी सरवरियां दी सी। फिर जिहड़े चौधरी सिंघां नूं तंग करदे, सिंघ उहनां दे चौधरियां दे जिहड़े खेतां विच खूह हुंदे उत्थे जा के पड़ा कर लैंदे कि तुसीं नगर दे विच नहीं उतरन दिंदे, ते फिर खूह ते उतारा करके घोड़ियां वास्ते घा पट्ठा उहनां दे खेत चों लैणा, छोले होने लै के होला बना के भुन के चब लैने, गन्ने होने चूप लैने, इदा लंगर प्रशादा तां औखा ही हुंदा सी। तो खेतां दे विच जो हाजर हो जाना वह छक लैणा। पंथ दा दिन प्रति दिन वाधा भी हो रहा है। अगे वचन आवना है कि पंथ अह जो सुमे वाणी नदी, एक खालसा पंथ सुमे वाणी नदी है। एक बरसाती नदियां हुंदियां, दरिया हुंदे है भी जदों मीह पैंदा उदों ही वगदियां ने। सुमे वाणी नदी वह हुंदी है भी एक चश्मा फुटिया वह 12 महीने लगातार चलता रहिंदा। खालसा पंथ सुमे वाणी नदी है। जे अगे शहीदियां पाउंदे है ते पिछों बेअंत फौजां होर महाराज जी की कृपा नाल प्रगट हो जांदियां। आओ सिंघां दा ते तुरकां दा जिहड़ा वैर है, क्योंकि बहुत सारे पिंडां विच तुरकां दी मलकीयत सी, तुरकां दीयां जगीरां सी, हुण उहनां तुरकां ने खालसे नाल सिंघां नाल वैर विरोध दी बिरती रखी है। ओह कथा भाई साहिब भाई रतन सिंह जी श्री गुर पंथ प्रकाश विच लिख रहे ने। आनंदपुर साहिब दी साखी दी कथा कर रहे ने। मन बिरतियां एकाग्र करिए। आओ गुरु पातशाह दे पवित्र चरणां विच अपनियां हाजरियां लवाउंदे आखो जी सतनाम श्री
वाहे गुरु साहिब जी,
सतनाम
श्री वाहे गुरु साहिब जी, दोहरा लोक नजरानो ने देहे सिंह लीवे दंगो मचाई।
हुण कई नगरां दे विच जदों सिंघां दे कोल नजराने आउण लगे ते कई नगरां विच तुरक चौधरी सी, रंगड़ सी, गुजर सी, उहनां आख्या असीं नहीं तुहानूं नजराने दिंदे, असीं तां पहाड़ी राजिआं नूं अपने राजे मन्नदे आं, जां जिहड़े मुगल ने सूबे ने उहनां नूं अपने राजे मन्नदे आं। जदों नजराने तों इनकारी हुंदे ने तो फिर सिंघां दे मार बकारे हो जांदे आ। इह छोटियां मोटियां जंगां नूं मार बकारा ही कहिंदे आ। सिंघ कहिंदे फिर पिंडां विच कई चौधरियां दे नाल, जिहड़े पिंडां दे पंच ने उहनां दे नाल कई थावां ते सिंघां दीआं इदां छोटियां मोटियां लड़ाईआं जिहड़ियां ने उह हो जांदीआं हन।
तुरकन टिग तिन जाए कै दई फरियाद सुनाई।
उन्हां की कीता चौधरियां ने पिंडां दे मुखियां ने, जिहड़े तुरक कोतवाल सन, उन्हां दे कोल जा के खालसे दी शिकायत कीती, सिंघां दी शिकायत कीती भी तुसीं साडे कोलों मामला लैंदे हो, तुहाडी जिम्मेवारी है साडी रक्षा करनी, उधर सिंघ आ के साडे कोलों मामला मंगदे ने, असी तुहानू देईए कि उहनां नूं देईए, साडी उहनां तों रखिआ करो, सानू उहनां तों बचाओ। इदां सिंघां दे बर खिलाफ जा के तुरकां दीआं कचहरियां विच पिंडां दे जिहड़े मुखीए चौधरी ने उह शिकायतां करदे हन।
चौपाई सो चढ़ फौज तुरकन की आई।
सो तुरकां दियां फौजां जिहड़ियां सन ओह सिंघां दे उत्ते चढ़ के आ गईयां।
उन सिंघन बोलियो फड़ाई।
उन्हां तुरकां ने आके बहुत सारे पिंडां विचों जिहड़े आम गृहस्थी सिंघ रहिंदे सी, जिहड़े तां जुझारू सिंघ सन, ओह तां हरन भरन हो जांदे सी, ओह तां टिकदे नहीं सी इक जगह ते। जिहड़े गृहस्थी सिंघ पिंडां च रहिंदे सी परिवारां वाले, आ के उन्हां तुरकां ने उन्हां नूं पकड़ लिया।
फड़ फड़ दीन लाहौर कलाए।
उन्हां सिंघां विचों बहुत सारे सिंघां नूं फड़ के इन्हां ने लाहौर भेज दिता।
तुरक नवाब सुदय मरवाए।
जिहड़ा लाहौर दा नवाब सी समें दा जकरिया खान, फिर मीर मन्नू, इन्हां ने बहुत सारे सिंघां दा कतल करवाया, बहुत सारे सिंघां नूं शहीद करवाया। हाले तां मूल रूप च इत्थे बेनती कर रहे ने सूखम, अगे जिवें शहीदियां हुंदियां ने खालसे दियां लाहौर दे विच, ओदा विस्थार भी करनगे।
ऐसी बात सिंघन संग भई।
कहिंदे इस तरां सिंघां दे नाल इहो जिहा वर्तारा जिहड़ा है उस समें दी सरकार ने वरताया।
सिंघन पी दे रोलो मचवाई।
जदों इन्हां ने घरां विच बैठे सिंघां नूं मारना शुरू कीता, कतल करना शुरू कीता, जे बाहर कोई सिंघ काबू आ जाए उन्हूं पकड़ के कतल करना शुरू कीता, फिर सिंघां ने भी अपने हथ खोले, फिर खालसे ने भी तैयार बर तैयार होके इन्हां दा जवाब दिता।
थोड़न को सिंघन पी ले मारी।
जे तुरकां दियां फौजां फिरदियां ने ना सिंघां नूं फड़न लई, ते जे तां तुरक वध हुंदे ते सिंघ हरन भरन हो जांदे, जे किते थोड़ी गिणती च हुंदे सिंघां दे काबू आउण जोगे, ते फिर सिंघ भी अपने हथ खोल के चंगा झटक दे उन्हां नूं।
बहुतन देख सिंघ रल जाए चाड़ी।
ते जे बहुते तुरक आ जाण चढ़ के, ते फिर सिंघ जंगलां विच हरन भरन हो जांदे, झाड़ां विच खड्डां विच। यही टिकाणा रहा तकरीबन 10 दहाकियां तक खालसे दा। 100 साल ही बीत गया तकरीबन जूझदियां, तो कहिंदे जंगलां दियां झल्लां विच, खड्डां विच, झाड़ां विच जा के सिंघां ने लुक जाना।
सिंघ तुरकन बद गयो वाद।
एदां सिंघां ते तुरकां दा वाद वधिया। कैप्टन मरे नूं भाई रतन सिंह जी दस रहे ने, कैप्टन मरे एदां खालसे दा ते तुरकां दा वैर जिहड़ा आपसी वध गया।
कब सिंघन तुरकन बनियो थो स्वाद।
तूं कहिंदा सी वी सिंघां ते तुरकां दी संधि हो गई सी, सिंघां ते तुरकां दी किवें संधि हो सकदी सी? अग ते बरूद कदे कठे रह सकदे आ? अग ते बरूद किवें कठे हो सकदे ने? सिंघां दा तुरकां दे नाल कदे समझौता नहीं होया उन्हां वेलियां विच।
बईमान हिंदू उन वल भए।
जिहड़े कुछ बईमान हिंदू सन नगरां दे विच, जिन्हां नूं मुखबर कह सकदे हां, ਉਹ ਜਾ ਕੇ ਮੁਖਬਰੀ ਕਰਦੇ ਸੀ ਸਿੰਘਾਂ ਦੀ। ਸਾਹਿਬ ਰਾਏ ਚੌਧਰੀ ਸੀ, ਘਣੀਏ ਕੇ ਬਾਂਗਰ ਦਾ ਰਹਿਣ ਵਾਲਾ ਸੀ ਇੱਕ, ਤੋ ਬੜੇ ਬੜੇ ਮੁਖਬਰੀ ਜਿਹੜੇ ਕਰਨ ਵਾਲੇ ਸਨ, ਉਹ ਜਾ ਕੇ ਸਿੰਘਾਂ ਦੀ ਮੁਖਬਰੀ ਕਰਕੇ ਸਿੰਘਾਂ ਨੂੰ ਫੜਾਉਂਦੇ ਸਨ।
ਜਾਂ ਤੇ ਅਧਿਕ ਪੰਥੇ ਬੈਰ ਪਏ।
ਏਦਾਂ ਪੰਥ ਦਾ ਬੜਾ ਵੈਰ ਪੈ ਗਿਆ। ਗੱਲ ਕੀ ਏਦਾਂ ਕਹਿ ਸਕਦੇ ਆ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਚੁੱਕਾ ਸੀ। ਇਹੋ ਜਿਹਾ ਸਮਾਂ ਆਣ ਬਣਿਆ।
ਹੁਤੇ ਸੁਲਤਾਨੀ ਅੱਧੇ ਮੁਸਲਮੇ।
ਆਮ ਕਰਕੇ ਉਹਨਾਂ ਵੇਲਿਆਂ ਵਿੱਚ ਪਿੰਡਾਂ ਵਿੱਚ ਸੁਲਤਾਨੀਏ ਸੀ, ਸਖੀ ਸਰਵਰੀਏ, ਜਿਹੜੇ ਅੱਧੇ ਮੁਸਲਮਾਨ ਸੀ। ਪੂਰੇ ਕਿਉਂ ਨਹੀਂ? ਕਿਉਂਕਿ ਹਿੰਦੂਆਂ ਦੇ ਘਰੇ ਜੰਮੇ ਸੀ। ਕਹਿੰਦੇ ਉਹ ਅੱਧੇ ਮੁਸਲਮਾਨ ਸਨ ਜਿਹੜੇ ਸੁਲਤਾਨੀਏ।
ਹਿੰਦੂ ਕਹਾਵੇ ਝੂਠੇ ਨਿਕੰਮੇ।
ਉਦਾਂ ਕਹਾਉਂਦੇ ਆਪਣੇ ਆਪ ਨੂੰ ਹਿੰਦੂ ਨੇ ਨਿਕੰਮੇ ਝੂਠੇ, ਪਰ ਮੰਨਦੇ ਜਾ ਕੇ ਸਖੀ ਸਰਵਰ ਦੀ ਮਜ਼ਾਰ ਨੂੰ ਨੇ, ਉੱਥੇ ਜਾ ਕੇ ਝੂਠੀ ਸ਼ੀਰ ਨਹੀਂ ਖਾਣੀ, ਉਹਨਾਂ ਦੀਆਂ ਝੂਠੀਆਂ ਝੂਠੇ ਰੋਟ ਖਾਣੇ। ਕਹਾਉਂਦੇ ਹਿੰਦੂ ਨੇ ਨਿਕੰਮੇ ਝੂਠੇ ਆਪਣੇ ਆਪ ਨੂੰ, ਪਰ ਕੰਮ ਮੁਸਲਮਾਨਾਂ ਵਾਲੇ ਸਨ।
ਓਏ ਸਿੰਘਨ ਦੱਸ ਦੇ ਪਕੜਾਏ।
ਜਿਹੜੇ ਸੁਲਤਾਨੀਏ ਸੀ ਨਾ ਸਖੀ ਸਰਵਰੀਏ, ਉਹ ਬਹੁਤੇ ਸਿੰਘਾਂ ਨੂੰ ਟੋਟ ਬਣ ਕੇ ਉਹ ਫੜਾਉਂਦੇ ਸੀ, ਉਹ ਜਾ ਕੇ ਮੁਖਬਰੀ ਕਰਦੇ ਸਿੰਘਾਂ ਦੀ ਔਰ ਸਿੰਘਾਂ ਨੂੰ ਫੜਾ ਦਿੰਦੇ।
ਸਿੰਘ ਮਾਰੇ ਉਨ ਟੋਲ ਕਰ ਜਾਏ।
ਆਖਿਰਕਾਰ ਮੁਖਬਰਾਂ ਦੀ ਅਖੀਰਲੀ ਜਿਹੜੀ ਹਾਲਾਤ ਹਾਲਤ ਹੁੰਦੀ ਹੈ ਉਹ ਤਾਂ ਮਾੜੀ ਹੁੰਦੀ ਹੈ। ਜਿਹਦੀ ਮੁਖਬਰੀ ਕੀਤੀ ਜੇ ਉਹਨੂੰ ਪਤਾ ਲੱਗ ਜੇ ਉਹ ਮਾਰ ਦਿੰਦੇ ਹੈ, ਜਿਨ੍ਹਾਂ ਕੋਲ ਕਰਦੇ ਨੇ ਮੁਖਬਰੀ ਉਹ ਜਦੋਂ ਵੇਖਦੇ ਆ ਵੀ ਹੁਣ ਇਹਦੇ ਤੋਂ ਸਾਡਾ ਕੰਮ ਪੜਦਾ ਉਗੜ ਜਾਣਾ, ਫਿਰ ਉਹ ਮਾਰ ਦਿੰਦੇ ਆ। ਕਹਿੰਦੇ ਫਿਰ ਸਿੰਘਾਂ ਨੇ ਵੀ ਜਾ ਕੇ ਜਦੋਂ ਪਤਾ ਲੱਗਣਾ ਵੀ ਫਲਾਣਾ ਮੁਖਬਰੀ ਕਰਦਾ, ਪਕੜ ਕੇ ਉਹਨਾਂ ਨੂੰ ਜਾ ਕੇ ਸੋਧਾ ਲਾ ਦੇਣਾ।
ਦੋਹਰਾ ਜੋ ਸਿੰਘ ਕਾਬੂ ਉਨ ਆਵੇ ਸੋਏ ਓਏ ਦੇਵੇ ਮਾਰ।
ਜੇ ਕੋਈ ਸਿੰਘ ਉਹਨਾਂ ਦੇ ਕਾਬੂ ਆ ਜੇ ਸੁਲਤਾਨੀਆਂ ਦੇ ਜਾਂ ਤੁਰਕਾਂ ਦੇ, ਉਹ ਸਿੰਘ ਨੂੰ ਪਕੜ ਕੇ ਮਾਰ ਦਿੰਦੇ ਸਨ, ਕਿਉਂਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਹੋਏ ਸੀ।
ਸਿੰਘਨ ਉਹ ਸੁਲਤਾਨੀਆਂ ਵੱਧ ਗਈ ਇਮ ਬਡਰਾਰ।
ਜੇ ਕੋਈ ਸੁਲਤਾਨੀਆਂ ਕਾਬੂ ਆ ਜੇ ਸਿੰਘਾਂ ਦੇ, ਫਿਰ ਸਿੰਘ ਆਪਣੇ ਹੱਥ ਵਿਖਾ ਦਿੰਦੇ ਸੀ। ਏਦਾਂ ਸੁਲਤਾਨੀਆਂ ਦਾ ਤੇ ਸਿੰਘਾਂ ਦਾ ਆਪਸੀ ਵੈਰ ਜਿਹੜਾ ਸੀ ਉਹ ਮਾਝੇ ਤੇ ਮਾਲਵੇ ਦੇ ਇਲਾਕੇ ਵਿਚ ਵੱਧ ਗਿਆ।
ਚੋਪਈ ਥੋਰਨ ਜੱਟ ਸਿੰਘ ਕਾਬੂ ਨਾ ਆਵੇ।
ਜਿਹੜੇ ਥੋੜੇ ਪਿੰਡਾਂ ਦੇ ਵਿਚ ਜਿਹੜੇ ਜ਼ਿਮੀਦਾਰ ਹੁੰਦੇ ਸੀ ਉਹਨਾਂ ਵਿਚੋਂ ਬਹੁਤੇ ਸੁਲਤਾਨੀਏ ਬਣੇ ਹੋਏ ਸੀ। ਜਦੋਂ ਸਿੰਘ ਜ਼ਿਆਦਾ ਗਿਣਤੀ ਚ ਹੋਣਾ ਤੇ ਉਹਨਾਂ ਨੇ ਥੋੜੇ ਹੋਣਾ ਤੇ ਸਿੰਘ ਕਾਬੂ ਨਹੀਂ ਸਨ ਆਉਂਦੇ।
ਸੋ ਬਹੁਤ ਤੁਰਕਨ ਝਾੜ ਲਿਆਵੇ।
ਫਿਰ ਉਹਨਾਂ ਨੇ ਆਪਣੀ ਮਦਦ ਵਾਸਤੇ ਪਿੰਡਾਂ ਦੇ ਕੁਝ ਜ਼ਿਮੀਦਾਰਾਂ ਨੇ ਜਿਹੜੇ ਸਖੀ ਸਰਵਰ ਦੇ ਚੇਲੇ ਬਣੇ ਹੋਏ ਸੀ ਉਹਨਾਂ ਨੇ ਤੁਰਕਾਂ ਨੂੰ ਆਪਣੀ ਮਦਦ ਵਾਸਤੇ ਸਿੰਘਾਂ ਦੇ ਖਿਲਾਫ਼ ਚੜਾ ਕੇ ਲੈ ਆਉਣਾ।
ਤੋ ਸਿੰਘਨ ਜਾਏ ਝਾੜੀ ਰਲ ਬਹੇ।
ਜਦੋਂ ਸਿੰਘਾਂ ਨੇ ਵੇਖਣਾ ਵੀ ਹੁਣ ਸਾਡੀ ਪੇਸ਼ ਨਹੀਂ ਜਾਣੀ ਤੇ ਫਿਰ ਸਿੰਘਾਂ ਨੇ, ਝਾੜੀ ਦਾ ਮਤਲਬ ਹੈ ਜੰਗਲ, ਜੰਗਲਾਂ ਵਿਚ ਜਾ ਕੇ ਹਰਨ ਭਰਨ ਹੋ ਜਾਣਾ, ਕਈ ਕਈ ਦਿਨ ਜੰਗਲਾਂ ਦੇ ਵਿਚ ਹੀ ਲੁਕ ਰਹਿਣਾ।
ਆਗੇ ਪਿੱਛੇ ਫੜ ਤੁਰਕਨ ਖੋਏ।
ਅੱਗੇ ਪਿੱਛੇ ਸਿੰਘਾਂ ਦੇ ਟੱਬਰਾਂ ਨੂੰ ਫਿਰ ਉਹਨਾਂ ਤੁਰਕਾਂ ਨੇ ਤੰਗ ਕਰਨਾ ਜੇ ਸਿੰਘਾਂ ਨੇ ਜੰਗਲਾਂ ਚ ਚਲੇ ਜਾਣਾ। ਪਿੱਛੇ ਪਰਿਵਾਰ ਹੁੰਦਾ ਸੀ, ਬੱਚੇ ਹੋਣੇ, ਮਾਂ ਬਾਪ ਹੋਣੇ, ਬਿਰਧ ਬਜੁਰਗ, ਉਹਨਾਂ ਨੂੰ ਆ ਕੇ ਉਹਨਾਂ ਨੇ ਅਗਲਿਆਂ ਪਿਛਲਿਆਂ ਨੂੰ ਤੰਗ ਕਰਨਾ।
ਜਬ ਪਰ ਪੰਥੋ ਪੜੇ ਨਾ ਜ਼ੋਰ।
ਜਦੋਂ ਰਾਹ ਦੇ ਵਿਚ ਪੰਥ ਦੇ ਉੱਤੇ ਜ਼ੋਰ ਨਹੀਂ ਸੀ ਪੈਂਦਾ ਇਹਨਾਂ ਦਾ।
ਫੜੇ ਸਿੰਘਨ ਕੈ ਪਿਤ ਮਾਤ ਟੋਰ।
ਇਹਨਾਂ ਮਲੇਛਾਂ ਨੇ ਘਰਾਂ ਵਿਚ ਸਿੰਘਾਂ ਦੇ ਮਾਂ ਬਾਪ ਜਿਹੜੇ ਸਨ ਉਹਨਾਂ ਨੂੰ ਜਾ ਕੇ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੀਆਂ ਘਰ ਵਾਲੀਆਂ, ਨਿੱਕੇ ਨਿੱਕੇ ਬੱਚੇ ਜਿਹੜੇ ਸਨ ਉਹ ਕੈਦ ਕਰ ਲਏ। ਜਦੋਂ ਸਿੰਘਾਂ ਤੇ ਜ਼ੋਰ ਨਹੀਂ ਸੀ ਚੱਲਦਾ ਇਹਨਾਂ ਮਲੇਛਾਂ ਦਾ।
ਔਰ ਸਿੰਘ ਜੋ ਕਿਰਤ ਕਮਾਏ।
ਜਿਹੜੇ ਆਮ ਸਿੰਘ ਘਰਾਂ ਵਿਚ ਰਹਿੰਦੇ, ਜੁਝਾਰੂ ਸਿੰਘ ਸਾਰੇ ਨਹੀਂ ਸਨ, ਕੁਝ ਸਿੰਘ ਘਰਾਂ ਵਿਚ ਰਹਿੰਦੇ, ਗ੍ਰਿਸ਼ਤੀ ਸਿੰਘ, ਭਾਈ ਤਾਰੂ ਸਿੰਘ ਜੀ ਵਰਗੇ ਜਿਹੜੇ ਜੰਗਾਂ ਯੁੱਧਾਂ ਦੇ ਵਿਚ ਨਹੀਂ ਸਨ ਜਾਂਦੇ, ਉਹਨਾਂ ਕਿਰਤੀ ਬਿਰਤੀ ਸਿੰਘਾਂ ਨੂੰ ਵੀ ਇਹਨਾਂ ਨੇ ਘਰੋਂ ਫੜ ਲੈਣਾ, ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਸ਼ਹੀਦ ਕਰਨਾ, ਇਹ ਕਹਿ ਕੇ ਕਿ ਤੁਸੀਂ ਸਿੰਘਾਂ ਦੀ ਮਦਦ ਕਰਦੇ ਹੋ, ਜਿਹੜੀਆਂ ਫੌਜਾਂ ਇਹ ਸੂਰਮੇ ਨੇ ਜੰਗ ਦੇ ਮੈਦਾਨ ਚ ਸਾਡੇ ਨਾਲ ਲੜਨ ਵਾਲੇ, ਤੁਸੀਂ ਉਹਨਾਂ ਦੇ ਨਾਲ ਸਹਾਇਤਾ ਕਰਨ ਵਾਲੇ ਹੋ।
ਉਨਕੋ ਪਕੜ ਸੋਦੇ ਮਰਵਾਏ।
ਉਹਨਾਂ ਨੂੰ ਫੜ ਕੇ ਮਰਵਾ ਦਿੰਦੇ ਆ, ਸ਼ਹੀਦ ਕਰਵਾ ਦਿੰਦੇ ਹਨ।
ਉਤੇ ਗੁਰਦੁਆਰੇ ਜੋ ਸਿੰਘ ਰਹੇ।
ਕਈ ਸਿੰਘ ਗੁਰੂ ਘਰਾਂ ਦੇ ਵਿਚ ਗੁਰਦੁਆਰਿਆਂ ਚ ਸੇਵਾਵਾਂ ਨਿਭਾਉਂਦੇ ਸੀ, ਭਾਈ ਮਨੀ ਸਿੰਘ ਜੀ ਵਰਗੇ। ਭਾਈ ਮਨੀ ਸਿੰਘ ਜੀ ਮਹਾਨ ਸ਼ਹੀਦ ਨੇ, ਇਹੋ ਜਿਹੇ ਮਹਾਨ ਸ਼ਹੀਦ ਇਸ ਕਰਕੇ ਨੇ ਕਿ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨਿਭਾਉਂਦੇ ਹੈ। 10 ਪੁੱਤਰ ਨੇ ਤੇ 10 ਨੇ ਸ਼ਹੀਦੀਆਂ ਪਾਈਆਂ। ਭਾਈ ਮਨੀ ਸਿੰਘ ਨੇ ਸਭ ਤੋਂ ਬਾਅਦ ਸ਼ਹੀਦੀ ਪਾਈ। 12 ਭਰਾਵਾਂ ਚੋਂ 11 ਭਰਾ ਸ਼ਹੀਦ ਹੋਏ ਨੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ ਭਾਈ ਉਦੇ ਸਿੰਘ ਵਰਗੇ, ਬਾਬਾ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ, ਭਾਈ ਚਿੱਤਰ ਸਿੰਘ ਜੀ ਤੋਂ ਬੜੇ ਬੜੇ ਮਹਾਨ ਯੋਧੇ ਇਹ। ਭਾਈ ਮਨੀ ਸਿੰਘ ਤਾਂ ਲੜਨ ਨਹੀਂ ਸੀ ਜਾਂਦੇ ਜੰਗ ਚ, ਭੰਗਾਣੀ ਦੇ ਜੰਗ ਚ ਲੜੇ ਆ ਮਹਾਰਾਜ ਜੀ ਦੇ ਨਾਲ, ਜਦੋਂ ਪੌਂਟਾ ਸਾਹਿਬ ਜੰਗ ਹੋਇਆ ਪਹਾੜੀਆਂ ਨਾਲ, ਪਰ ਜਦੋਂ ਦਰਬਾਰ ਸਾਹਿਬ ਸੇਵਾ ਨਿਭਾ ਰਹੇ ਸੀ, ਗੁਰੂ ਘਰ ਦੀ ਸੇਵਾ ਕਰਦਿਆਂ ਹੀ ਇਹਨਾਂ ਨੂੰ ਪਕੜ ਕੇ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਗਏ। ਇਕੱਲੇ ਭਾਈ ਮਨੀ ਸਿੰਘ ਨੇ, ਹੋਰ ਵੀ ਬਹੁਤ ਸਾਰੇ ਸਥਾਨਾਂ ਤੋਂ ਗੁਰੂ ਘਰਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਸਨ, ਪੁਜਾਰੀ ਸਨ, ਉਹਨਾਂ ਨੂੰ ਪਕੜ ਕੇ ਸ਼ਹੀਦ ਕੀਤਾ।
ਧਰਮਸਾਲ ਮਦ ਬੁੰਗਨ ਬਹੇ।
ਜਿਹੜੇ ਧਰਮਸ਼ਾਲਾਵਾਂ ਵਿਚ ਰਹਿਣ ਵਾਲੇ ਸਿੰਘ ਸੀ, ਬੂੰਗੇ ਬਣੇ ਹੋਏ ਸਨ ਪੁਰਾਣੇ, ਉਹਨਾਂ ਬੂੰਗਿਆਂ ਵਿਚ ਰਹਿਣ ਵਾਲੇ ਸਿੰਘ ਸਨ।
ਸੋਪੀ ਤੁਰਕਨ ਦਈ ਫੜਾਏ।
ਉਹ ਵੀ ਤੁਰਕਾਂ ਨੂੰ ਫੜਾ ਦਿੰਦੇ ਆ, ਜਿਹੜੇ ਸੁਲਤਾਨੀਏ ਨੇ ਨਾ ਪਿੰਡਾਂ ਵਾਲੇ, ਇਹ ਜਾ ਕੇ ਸ਼ਿਕਾਇਤ ਕਰਦੇ ਜੀ ਫਲਾਣੇ ਬੂੰਗੇ ਚ ਸਿੰਘ ਰਹਿੰਦੇ ਆ, ਉਹਨਾਂ ਦੇ ਕੋਲ ਫੌਜਾਂ ਆਉਂਦੀਆਂ ਰਹਿੰਦੀਆਂ ਨੇ, ਏਦਾਂ ਸ਼ਿਕਾਇਤ ਕਰਕੇ ਬੁਖਬਰੀ ਕਰਕੇ ਉਹਨਾਂ ਨੂੰ ਫੜਾ ਦਿੰਦੇ ਨੇ।
ਤੁਰਕ ਤਿੰਨ ਮਾਰੇ ਸੀਸ ਕਟਾਏ,
ਤੁਰਕ ਉਹਨਾਂ ਸੇਵਾ ਕਰਨ ਵਾਲੇ ਬਾਣੀ ਪੜਨ ਵਾਲੇ ਜਿਹੜੇ ਗੁਰੂ ਘਰ ਵਿਚ ਰਹਿ ਕੇ ਪ੍ਰਚਾਰ ਕਰਦੇ ਸੀ ਉਹਨਾਂ ਨੂੰ ਪਕੜ ਕੇ ਮਾਰ ਦਿੰਦੇ, ਉਹਨਾਂ ਦੇ ਸੀਸ ਕੱਟ ਦਿੰਦੇ।
ਔਰ ਠੋਰ ਕਿਤ ਸਿੰਘ ਹੱਥ ਆਏ,
ਜੇ ਕਿਸੇ ਹੋਰ ਤਰੀਕੇ ਨਾਲ ਗੱਲ ਕੀ, ਕਿਸੇ ਤਰੀਕੇ ਨਾਲ ਸਿੰਘ ਇਹਨਾਂ ਦੇ ਕਾਬੂ ਆ ਜਾਏ, ਕੋਈ ਵੀ ਕੰਮ ਕਰਦਿਆਂ ਕੋਈ ਵੀ ਕਿਰਤ ਕਰਦਿਆਂ,
ਤੁਰਤ ਫੁਰਤ ਤੈ ਦੇ ਮਰਵਾਏ,
ਪਾਪੀ ਤੁਰਤ ਫਿਰ ਤੁਹਾਨੂੰ ਮਰਵਾ ਦਿੰਦੇ ਆ। ਇਹਨਾਂ ਨੇ ਗੱਲ ਹੀ ਇਹ ਕਹਿ ਦਿੱਤੀ ਕਿ ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਪਾਵੇ ਹਮਰੇ ਦੇਸ਼, ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ, ਕੋਈ ਬੱਚਾ ਮਿਲ ਜੇ, ਬਜੁਰਗ ਮਿਲ ਜੇ, ਜਵਾਨ ਮਿਲ ਜੇ, ਬਸ ਫੜ ਕੇ ਮਾਰ ਦਿਓ। ਏਦਾਂ ਇਹਨਾਂ ਨੇ ਹੁਕਮ ਕੀਤਾ।
ਤੋਪੀ ਹੋਣੋ ਸਿੰਘ ਟਲੇ ਸੁਨਾਈ,
ਭਾਵੇਂ ਕਿ ਬੜਾ ਔਖਾ ਵੇਲਾ, ਸਿੰਘ ਸ਼ਹੀਦੀਆਂ ਪਾ ਰਹੇ ਨੇ, ਪਰ ਅੱਗੇ ਸਿੰਘ ਭਰਤੀ ਹੋਣ ਤੋਂ ਬੰਦ ਨਹੀਂ ਹੁੰਦੇ, ਫੌਜਾਂ ਫਿਰ ਭਰਤੀ ਹੁੰਦੀਆਂ ਨੇ ਅੱਗੇ। ਹਾਲਾਂਕਿ ਇਹੋ ਜਿਹੇ ਸਮੇਂ ਵਿੱਚ ਸਿੰਘਾਂ ਦੀ ਗਿਣਤੀ ਵਧਣੀ ਔਖੀ ਸੀ, ਪਰ ਜੁਝਾਰੂ ਸਿੰਘ ਫਿਰ ਆ ਕੇ ਭਰਤੀ ਹੋ ਜਾਂਦੇ ਆ ਖਾਲਸੇ ਦੀ ਫੌਜ ਵਿੱਚ।
ਮਰਨੋ ਮਜੈਲੀ ਨਾਈ ਡਰਾਈ,
ਆ ਮਾਝੇ ਤੇ ਮਾਲਵੇ ਤੇ ਦੁਆਬੇ ਦੇ ਇਲਾਕੇ ਦੇ ਜਿੰਨੇ ਸਿੰਘ ਨੇ, ਖਾਸ ਕਰਕੇ ਮਾਝੇ ਦੇ, ਕਹਿੰਦੇ ਬੜੇ ਸੂਰਮੇ ਯੋਧੇ ਜਿਹੜੇ ਮਰਨ ਤੋਂ ਭੈ ਨਹੀਂ ਰੱਖਦੇ।
ਦੋਹਰਾ ਰਹਿਤ ਖੂਬ ਬੁੱਧ ਖੂਬ ਲੱਕ, ਬਾਣੀ ਖੂਬ ਪੜਾਏ।
ਜਦੋਂ ਸਿੰਘ ਆਉਂਦੇ ਆ ਭਰਤੀ ਹੁੰਦੇ ਆ ਨਾ ਖਾਲਸੇ ਦੀ ਫੌਜ ਚ, ਖੰਡੇ ਦੀ ਪੌਲ ਛੱਕ ਕੇ ਕਹਿੰਦੇ ਖੂਬ ਰਹਿਤ ਰੱਖਦੇ ਨੇ, ਰਹਿਤ ਖੂਬ ਬੁੱਧ ਖੂਬ, ਕਹਿੰਦੇ ਉਹਨਾਂ ਦੀ ਬੁੱਧੀ ਵੀ ਬੜੀ ਖੂਬ, ਜਦੋਂ ਰਹਿਣੀ ਬਹਿਣੀ ਚ ਰਹਿੰਦੇ ਆ ਤੇ ਬੁੱਧੀ ਬੜੀ ਵਿਸ਼ਾਲ ਹੋ ਜਾਂਦੀ ਹੈ, ਤੇ ਫਿਰ ਬਾਣੀ ਖੂਬ ਪੜਾਏ, ਕਹਿੰਦੇ ਬਾਣੀ ਵੀ ਖੂਬ ਪੜਦੇ ਆ, ਯਾਨੀ ਕਿ ਹਰ ਵੇਲੇ ਬਾਣੀ ਦੇ ਰੰਗ ਚ ਰੰਗੇ ਰਹਿੰਦੇ ਆ, ਰਸਨਾ ਤੋਂ ਬਾਣੀ ਦਾ ਜਾਪ ਕਰਦੇ ਹਨ।
ਸੁਲਤਾਨੀ ਦੀਵਾਨੀ ਛੋੜੇ ਆਏ, ਸਤਿਗੁਰ ਪੰਥ ਰਲਵਾਏ।
ਜਦੋਂ ਸਿੰਘਾਂ ਦਾ ਇਹੋ ਜਿਹਾ ਜੀਵਨ ਵੇਖਦੇ ਆ ਨਾ ਲੋਕ, ਤੇ ਜਿਹੜੇ ਸਖੀ ਸਰਵਰ ਨੂੰ ਪੂਜਣ ਵਾਲੇ ਸੀ ਨਾ ਪਿੰਡਾਂ ਦੇ ਜ਼ਿਮੀਂਦਾਰ ਲੋਕ, ਸੁਲਤਾਨੀਏ, ਉਹ ਵੀ ਸੁਲਤਾਨੀਏ ਨੂੰ ਛੱਡ ਕੇ ਸਿੰਘਾਂ ਦੀ ਫੌਜ ਵਿਚ ਆ ਕੇ ਭਰਤੀ ਹੋਣ ਲੱਗ ਪਏ, ਖਾਲਸੇ ਦੀ ਫੌਜ ਵਿਚ ਆ ਕੇ ਭਰਤੀ ਹੋਣ ਲੱਗ ਪਏ।
ਚੋ ਪਈ ਦਿਨੇ ਰਾਤ ਪੰਥ ਵੱਧ ਤੋਂ ਆਵਤ,
ਏਦਾਂ ਦਿਨੇ ਰਾਤ ਪੰਥ ਵੱਧਦਾ ਹੈ,
ਘਰ ਤੇ ਲਿਆ ਕਈ ਸਿੰਘਨ ਖਲਾਵਤ।
ਜੰਗਲਾਂ ਵਿਚ ਰਹਿੰਦੇ ਆ ਸਿੰਘ, ਬਾਹਰ ਪਤਾ ਵੀ ਸਿੰਘ ਪਿੰਡ ਵਿਚ ਨਹੀਂ ਆ ਸਕਦੇ, ਮੁਖਬਰੀ ਹੁੰਦੀ ਹੈ, ਤਾਂ ਨਗਰਾਂ ਵਿਚ ਰਹਿਣ ਵਾਲੇ ਜਿਹੜੇ ਗ੍ਰਿਸਤੀ ਸਿੰਘ ਸੀ ਉਹਨਾਂ ਕੀ ਕਰਨਾ, ਪ੍ਰਸ਼ਾਦਿਆਂ ਦਾ ਟੋਕਰਾ ਚੁੱਕਣਾ, ਨਾਲ ਕੋਈ ਅਚਾਰ ਸਬਜ਼ੀ ਭਾਜੀ ਮਾੜੀ ਮੋਟੀ ਹੋਣੀ, ਰਾਤ ਬਰਾਤੇ ਬਾਹਰ ਜਾ ਕੇ ਜੰਗਲਾਂ ਚ ਸਿੰਘਾਂ ਨੂੰ ਭੋਜਨ ਛਕਾਉਣਾ, ਲੰਗਰ ਛਕਾਉਣਾ, ਏਦਾਂ ਦੀਆਂ ਸੇਵਾਵਾਂ ਭਾਈ ਤਾਰੂ ਸਿੰਘ ਜੀ ਵਰਗੇ ਸਿੰਘ ਨਿਭਾਉਂਦੇ ਹਨ।
ਕਿਸੇ ਪੁੱਤਰ ਪੋਤਰੇ ਕੋਈ ਆਪ,
ਉਹਨਾਂ ਦੇ ਵਿੱਚੋਂ ਫਿਰ ਉਹ ਕਹਿੰਦੇ ਜੇ ਆਪ ਉਹ ਘਰਾਂ ਚ ਰਹਿੰਦੇ ਆ ਤੇ ਇਹਨੇ ਵੀ ਉਹਨਾਂ ਦੇ ਟੱਬਰ ਵਿੱਚੋਂ ਕਿਸੇ ਦਾ ਪੁੱਤਰ ਕਿਸੇ ਦਾ ਪੋਤਰਾ, ਖੁਦ ਆਪ ਕਹਿੰਦੇ ਪਰਿਵਾਰ ਚੋਂ ਕੋਈ ਨਾ ਕੋਈ ਜੀ ਸਿੰਘਾਂ ਦੇ ਵਿਚ ਜਾ ਕੇ ਭਰਤੀ ਹੁੰਦਾ।
ਰਲੇ ਖਾਲਸੇ ਲੱਖ ਵੱਡ ਪ੍ਰਤਾਪ,
ਖਾਲਸੇ ਦਾ ਵੱਡਾ ਪ੍ਰਤਾਪ ਵੇਖ ਕੇ ਵਿਚ ਭਰਤੀ ਕਰਦੇ ਆ, ਕਿਉਂਕਿ ਉਸ ਵੇਲੇ ਜਵਾਨਾਂ ਦੀ ਲੋੜ ਸੀ ਪੰਥ ਦੇ ਵਿਚ, ਤੂੰ ਪਰਿਵਾਰਾਂ ਦੇ ਵਿਚੋਂ ਇਕ ਇਕ ਦੋ ਦੋ ਚਾਰ ਚਾਰ ਜੀ ਜਿਹੜੇ ਨੇ ਉਹ ਜਾ ਕੇ ਖਾਲਸੇ ਦੀ ਫੌਜ ਵਿਚ ਭਰਤੀ ਹੁੰਦੇ ਹਨ।
ਕੋ ਭੁੱਖੋ ਕੋ ਨੰਗੋ ਹੋ,
ਕਹਿੰਦੇ ਜੇ ਕੋਈ ਭੁੱਖਾ ਨੰਗਾ ਹੁੰਦਾ, ਵੀ ਜਿਹਨੂੰ ਖਾਣ ਨੂੰ ਰੋਟੀ ਨਾ ਮਿਲੇ, ਪਹਿਨਣ ਨੂੰ ਕੱਪੜਾ ਨਾ ਮਿਲੇ,
ਰਲ ਖਾਲਸੇ ਸੁਖ ਪਾਵੇ ਸੋ,
ਉਹ ਵੇਖਦਾ ਵੀ ਮਰ ਤਾਂ ਉਦਾਂ ਹੀ ਰਹੇ, ਭੁੱਖ ਨਾਲ ਖਾਲਸੇ ਦੇ ਵਿਚ ਜਾ ਰਲੀਏ ਨਾਲੇ ਪ੍ਰਸ਼ਾਦਾ ਮਿਲੇਗਾ, ਜੇ ਮਰਾਂਗੇ ਵੀ ਤਾਂ ਸੂਰਮਿਆਂ ਦੀ ਮੌਤੇ ਮਰਾਂਗੇ। ਕਹਿੰਦੇ ਉਹ ਵੀ ਆ ਕੇ ਖਾਲਸੇ ਚ ਰਲ ਜਾਂਦੇ ਆ, ਉਹਨੂੰ ਛਕਣ ਨੂੰ ਭੋਜਨ ਮਿਲ ਜਾਂਦਾ, ਪਹਿਨਣ ਨੂੰ ਕੱਪੜਾ ਆਦਿਕ ਵੀ ਮਿਲ ਜਾਂਦਾ, ਤਨ ਕੱਜਣ ਨੂੰ ਮਾੜਾ ਮੋਟਾ।
ਮਾਮਲੇ ਟੋਟਾ ਜਿਸ ਜੁਮੇ ਰਹਾਏ,
ਫਿਰ ਕਈ ਪਿੰਡਾਂ ਦੇ ਵਿਚ ਜਿਹੜੇ ਚੌਧਰੀ ਹੁੰਦੇ ਜਾਂ ਪਿੰਡ ਦੇ ਕੋਈ ਕਿਸਾਨ ਜ਼ਿਮੀਂਦਾਰ ਵੀਰ ਹੁੰਦੇ ਜਿਨ੍ਹਾਂ ਦੇ ਕੋਲ ਮਾਮਲਾ ਭਰਨ ਨੂੰ ਨਹੀਂ ਸੀ ਹੁੰਦਾ, ਟੈਕਸ ਲਾ ਦਿੰਦੇ ਸੀ ਸਰਕਾਰ ਦੇ ਲੋਕ ਵੱਧ ਟੈਕਸ, ਉਹਨਾਂ ਵੇਖਣਾ ਵੀ ਇੰਨਾ ਮਾਮਲਾ ਕਿੱਥੋਂ ਭਰੀਏ, ਉਹਨਾਂ ਨੇ ਸਰਕਾਰ ਤੋਂ ਬਾਗੀ ਹੋ ਕੇ ਖਾਲਸੇ ਚ ਆ ਕੇ ਭਰਤੀ ਹੋ ਜਾਣਾ। ਵੀ ਹੁਣ ਉਹਨਾਂ ਨੂੰ ਮਾਮਲਾ ਕਿਵੇਂ ਦੇਈਏ, ਹੈ ਹੀ ਨਹੀਂ ਕੋਲ, ਮਾਰਨਗੇ। ਉਹ ਮਾਰਨੇ ਦੇ ਨਾਲ ਚੰਗਾ ਖਾਲਸੇ ਨਾਲ ਰਲ ਕੇ ਦੁਸ਼ਮਣਾਂ ਨੂੰ ਮਾਰ ਕੇ ਮਰੀਏ। ਇਹੋ ਜੀ ਬਿਰਤੀ ਦੇ ਨਾਲ ਕਈ ਆ ਕੇ ਖਾਲਸੇ ਚ ਭਰਤੀ ਹੋਏ।
ਹੋਇਓ ਕਾਟੋ ਜਿਸ ਸੋਦੇ ਹੋ ਆਏ।
ਜੇ ਕਿਸੇ ਨੂੰ ਘਾਟਾ ਪੈ ਜਾਣਾ ਵਪਾਰ ਚ, ਉਹਨੇ ਵੇਖਣਾ ਵੀ ਹੁਣ ਭੁੱਖੇ ਮਰਨ ਵਾਲੀ ਨੌਬਤ ਆ ਗਈ ਹੈ, ਤੇ ਖਾਲਸੇ ਦੀ ਫੌਜ ਵਿਚ ਜਾ ਕੇ ਭਰਤੀ ਹੋ ਜਾਈਏ, ਮਾਣ ਸਤਿਕਾਰ ਮਿਲੇਗਾ, ਨਾਲੇ ਖਾਲਸਿਆਂ ਦਾ ਜੀਵਨ ਬਤੀਤ ਕਰਾਂਗੇ ਜਿਹੜਾ ਬੜਾ ਉੱਚਾ ਸੁੱਚਾ ਹੈ।
ਜੋਰੋ ਜੋਰੀ ਜਿਸ ਗੱਲ ਪਾਏ।
ਜੇ ਕਿਸੇ ਤੇ ਕੋਈ ਜ਼ਬਰਦਸਤੀ ਹੁੰਦੀ ਹੈ, ਕਿਸੇ ਨਾਲ ਕੋਈ ਧੱਕਾ ਹੁੰਦਾ, ਤਾਂ ਉਹ ਵੀ ਖਾਲਸੇ ਦੀ ਸ਼ਰਨ ਚ ਆ ਕੇ ਖਾਲਸਾ ਸੱਜ ਜਾਂਦਾ।
ਰਹਿਣ ਨਾ ਮਿਲੇ ਕਹੂੰ ਕਿਤ ਜਾਏ।
ਜੇ ਕਿਸੇ ਨੂੰ ਕੋਈ ਰਹਿਣ ਨਹੀਂ ਦਿੰਦਾ ਕਿਸੇ ਪਿੰਡ ਨਗਰ ਦੇ ਵਿਚ, ਧੱਕਾ ਕਰਦੇ ਆ ਲੋਕ, ਉਹ ਵੀ ਫਿਰ ਖਾਲਸੇ ਦੀ ਸ਼ਰਨ ਚ ਆ ਕੇ ਖਾਲਸੇ ਦੀ ਫੌਜ ਚ ਭਰਤੀ ਹੋ ਜਾਂਦਾ।
ਸੋ ਨਰ ਪੰਥ ਖਾਲਸੇ ਵੜੇ।
ਉਹ ਆ ਕੇ ਖਾਲਸੇ ਪੰਥ ਦੀ ਫੌਜ ਚ ਭਰਤੀ ਹੋ ਕੇ ਖਾਲਸਾ ਰੂਪ ਹੋ ਜਾਂਦਾ।
ਨਹੀਂ ਗਮ ਵੈ ਕਾਹੂ ਕਰੇ।
ਫਿਰ ਉਹਨੂੰ ਕਿਸੇ ਪ੍ਰਕਾਰ ਦਾ ਗਮ ਨਹੀਂ ਰਹਿੰਦਾ। ਉਹਨੂੰ ਪਤਾ ਵੀ ਹੁਣ ਖਾਲਸੇ ਦੀ ਸ਼ਰਨ ਚ ਆ ਤੇ ਪੰਥ ਦੇ ਵਿਚ ਰਲ ਗਏ ਆ, ਜਿੰਨਾ ਚਿਰ ਜੀਵਨ ਹੋਵੇਗਾ ਪੰਥ ਦੀ ਸੇਵਾ ਕਰਕੇ ਨਿਭਾਵਾਂਗੇ।
ਦੋਹਰਾ ਇਸੀ ਤੋਰ ਨਿਤ ਖਾਲਸੋ ਜਨਮੋ ਜਨਮ ਵਧਾਏ।
ਕਹਿੰਦੇ ਇਸੇ ਤੌਰ ਨਾਲ ਨਿਤ ਖਾਲਸਾ ਜਨਮੋ ਜਨਮ ਵਧਾਏ, ਯਾਨੀ ਕਿ ਜਦੋਂ ਆ ਕੇ ਖੰਡੇ ਦੀ ਪੋਲ ਛਕਦੇ ਜਨਮ ਤੋਂ ਹੀ ਵਧਣ ਲੱਗ ਪੈਂਦੇ। ਦਿਨ ਪ੍ਰਤੀ ਦਿਨ ਖਾਲਸਾ ਵਧਦਾ ਹੈ। ਕੋਈ ਆ ਜਾਏ, ਕੋਈ ਸੁਲਤਾਨੀਆਂ ਆ ਜਾਏ, ਕਿਸੇ ਮਤ ਨਾਲ ਮਜ਼ਹਬ ਨਾਲ ਧਾਰਨੀ ਆ ਜਾਏ, ਖੰਡੇ ਦੀ ਪੋਲ ਛੱਕ ਕੇ ਸਿੰਘ ਸੱਜ ਜਾਂਦਾ। ਏਦਾਂ ਖਾਲਸਾ ਦਿਨ ਪ੍ਰਤੀ ਦਿਨ ਵਧਦਾ ਹੈ।
ਸੋ ਪੰਥ ਸਾਗਰ ਜਿਮ ਅਚਲ ਕੋ ਇਸ ਸਕੇ ਸੁਕਾਏ।
ਸਮੇਂ ਦੀਆਂ ਸਰਕਾਰਾਂ ਨੇ ਯਤਨ ਕੀਤਾ ਵੀ ਇਹ ਪੰਥ ਮੁਕਾ ਦਈਏ। ਮੰਨੂ ਕਰਦਾ ਰਿਹਾ, ਯਹੀਆ ਖਾਨ ਕਰਦਾ ਰਿਹਾ, ਅਬਦਾਲੀ ਨੇ ਇਹ ਯਤਨ ਕੀਤਾ, ਨਾਦਰ ਨੇ ਯਤਨ ਕੀਤਾ, ਫਰਕਸ਼ੀਅਰ ਨੇ ਯਤਨ ਕੀਤਾ। ਤੂੰ ਜਦੋਂ ਇਹ ਸਾਰੇ ਯਤਨ ਕਰਦੇ ਰਹੇ ਪੰਥ ਨੂੰ ਮੁਕਾਉਣ ਵਾਸਤੇ ਵੀ ਮੁਕਾ ਦਈਏ। ਭਾਈ ਰਤਨ ਸਿੰਘ ਜੀ ਕਹਿੰਦੇ ਪੰਥ ਕਿਵੇਂ ਮੁੱਕ ਸਕਦਾ ਸੀ, ਇਹ ਤਾਂ ਸਮੁੰਦਰ ਹੈ, ਸਮੁੰਦਰ ਨਹੀਂ ਕਦੇ ਸੁੱਕ ਸਕਦਾ। ਸਮੁੰਦਰ ਕਦੇ ਸੁੱਕ ਸਕਦਾ ਭਲਾ? ਜਿੰਨੀ ਮਰਜ਼ੀ ਤਪਸ਼ ਪਵੇ, ਜਿੰਨੀ ਮਰਜ਼ੀ ਗਰਮੀ ਪਵੇ, ਸਮੁੰਦਰ ਨਹੀਂ ਕਦੇ ਸੁੱਕਦਾ। ਇਸੇ ਤਰ੍ਹਾਂ ਇਹ ਪੰਥ ਨਹੀਂ ਮੁੱਕ ਸਕਦਾ, ਇਹ ਪੰਥ ਦੇ ਵਾਲੀ ਖੁਦ ਬਾਜਾਂ ਵਾਲੇ ਕਲਗੀਧਰ ਜੀ ਆਪ ਹਨ।
ਚੋਪਈ ਪੰਥ ਥੋੜੋ ਉਹ ਥੋੜੋ ਅਸਬਾਬੂ।
ਹਾਲੇ ਸ਼ੁਰੂਆਤ ਦੇ ਵਿੱਚ ਪੰਥ ਦੀ ਗਿਣਤੀ ਥੋੜੀ ਹੈ ਸਿੰਘਾਂ ਦੀ, ਉਹਨਾਂ ਕੋਲ ਅਸਬਾਬ ਵੀ ਹਾਲੇ ਥੋੜਾ ਹੈ।
ਇਸ ਕਰ ਪੰਖੋਂ ਪੁਜੇ ਨਾ ਕਾਬੂ।
ਇਸ ਕਰਕੇ ਪੂਰਨ ਤੌਰ ਦੇ ਉੱਤੇ ਵੈਰੀਆਂ ਦੇ ਉੱਤੇ ਕਾਬੂ ਨਹੀਂ ਪਾ ਸਕਦੇ।
ਸਰਬ ਦੇਸ਼ ਤੁਰਕਨ ਕੇ ਪਾਸ।
ਤੁਰਕਾਂ ਕੋਲ ਸਾਰਾ ਦੇਸ਼ ਸੀ, ਸਿੰਘਾਂ ਕੋਲ ਹਾਲੇ ਆਪਣਾ ਕੋਈ ਦੇਸ਼ ਨਹੀਂ, ਸਿੰਘਾਂ ਕੋਲ ਆਪਣੇ ਕਿਲੇ ਨਹੀਂ ਸਨ, ਆਪਣੀਆਂ ਰਾਜਧਾਨੀਆਂ ਨਹੀਂ ਸੀ, ਤੁਰਕਾਂ ਵਾਂਗੂ ਵੱਡੇ ਅਸਬਾਬ ਨਹੀਂ ਸੀ, ਵੱਡੇ ਕਿਲੇ ਨਹੀਂ ਸੀ, ਤੋਪਾਂ ਰਹਿਕਲੇ ਨਹੀਂ ਸੀ, ਫੌਜਾਂ ਨਹੀਂ ਸੀ। ਉਧਰ ਤੁਰਕ ਰਾਜੇ ਸਨ, ਉਹਨਾਂ ਕੋਲ ਸਭ ਕੁਝ ਸੀ।
ਬਹੁਤੋ ਉਹ ਬਹੁਤੀ ਫੌਜ ਖਾਸ।
ਹੈਣ ਵੀ ਬਹੁਤੇ ਤੇ ਉਹਨਾਂ ਦੇ ਕੋਲ ਫੌਜ ਵੀ ਬਹੁਤੀ ਸੀ।
ਬਡੋ ਕੋਟ ਉਹ ਬਡੋ ਤੋਪਖਾਨੇ।
ਉਹਨਾਂ ਕੋਲ ਵੱਡੇ ਵੱਡੇ ਕਿਲੇ ਨੇ, ਵੱਡੇ ਵੱਡੇ ਤੋਪਖਾਨੇ ਹਨ।
ਨਹੀਂ ਸਿੰਘਨ ਪੈ ਕਛੋ ਸਮਾਨੇ।
ਪਰ ਸਿੰਘਾਂ ਦੇ ਕੋਲ ਇੰਨਾ ਸਭ ਕੁਝ ਨਹੀਂ ਸੀ। ਸਿੰਘਾਂ ਦੇ ਕੋਲ ਕੇਵਲ ਘੋੜਿਆਂ ਦੀਆਂ ਕਾਠੀਆਂ ਸਨ ਤੇ ਘੋੜਿਆਂ ਦੀਆਂ ਕਾਠੀਆਂ ਦੇ ਉਹਨਾਂ ਦੇ ਇਹੀ ਕਿਲੇ ਬਣਾਏ ਹੋਏ ਸੀ। ਨਾਦਰ ਨੂੰ ਕਹਿੰਦਾ ਬਾਦਸ਼ਾਹ, ਕਹਿੰਦਾ ਚੱਲ ਤੋ ਖਾਵੈ ਅਰ ਬੈਠੋ ਹੀ ਸੋਵੈ। ਵੀ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਬੈਠੇ ਟੁਰਦਿਆਂ ਟੁਰਦਿਆਂ ਮਿਲ ਜੇ ਪ੍ਰਸ਼ਾਦਾ ਛਕ ਲੈਂਦੇ ਆ ਤੇ ਕਾਠੀ ਦੇ ਉੱਤੇ ਹੀ ਆਪਣੀ ਨੀਂਦ ਪੂਰੀ ਕਰ ਲੈਂਦੇ ਆ। ਉਹਨੇ ਪੁੱਛਿਆ ਨਾ ਵੀ ਇਹ ਕਿੱਥੋਂ ਦੇ ਰਾਜੇ ਨੇ। ਕਹਿੰਦੇ ਰਾਜੇ ਕਾਹਦੇ ਨੇ, ਇਹ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਇਹਨਾਂ ਦੇ ਆਸਣ ਨੇ। ਤੇ ਨਾਦਰ ਦੇ ਮੂੰਹ ਇਹ ਗੱਲ ਨਿਕਲੀ ਸੀ, ਕਹਿੰਦਾ ਬਾਦਸ਼ਾਹ ਉਹ ਦਿਨ ਦੂਰ ਨਹੀਂ ਜਦੋਂ ਇਹ ਆਉਣ ਵਾਲੇ ਸਮੇਂ ਚ ਆਪਣੇ ਇਲਾਕੇ ਦੇ ਰਾਜੇ ਤੇ ਬਾਦਸ਼ਾਹ ਹੋਣਗੇ। ਪਰ ਤੁਰਕਾਂ ਦੇ ਬਰਾਬਰ ਨਾ ਸਿੰਘਾਂ ਕੋਲ ਕਿਲੇ ਨੇ, ਉਹਨਾਂ ਕੋਲ ਅਨੇਕਾਂ ਕਿਲੇ ਨੇ, ਅਨੇਕਾਂ ਤੋਪਖਾਨੇ ਨੇ, ਸਿੰਘਾਂ ਕੋਲ ਹਾਲੇ ਐਸਾ ਕੁਝ ਵੀ ਨਹੀਂ।
ਰਲ ਸੁਲਤਾਨੀਅਨ ਕਰੀ ਖੁਆਰੀ,
ਨਗਰਾਂ ਵਿੱਚ ਪਿੰਡਾਂ 'ਚ ਜਿਹੜੇ ਸੁਲਤਾਨੀਏ ਸੀ ਸਖੀ ਸਰਵਰੀਏ, ਇਹਨਾਂ ਨੇ ਸਿੰਘਾਂ ਦੀ ਬੜੀ ਖੁਆਰੀ ਕੀਤੀ, ਇਹਨਾਂ ਬੜਾ ਵੱਡਾ ਨੁਕਸਾਨ ਕੀਤਾ ਸਿੰਘਾਂ ਦਾ। ਗ੍ਰਿਸਤੀ ਸਿੰਘ ਵੀ ਪਿੰਡਾਂ ਵਿੱਚੋਂ ਘਰਾਂ 'ਚੋਂ ਮੁਖਬਰੀ ਕਰਕੇ ਪਕੜ ਪਕੜਾ ਕੇ ਮਰਵਾਏ।
ਛੱਡ ਕਰ ਸਿੰਘ ਰਲ ਗਏ ਝਾੜੀ,
ਹੁਣ ਜਦੋਂ ਵੇਖਿਆ ਵੀ ਘਰਾਂ 'ਚ ਤੰਗ ਕਰਦੇ ਆ, ਫਿਰ ਸਿੰਘਾਂ ਨੇ ਘਰ ਛੱਡੇ। ਘਰ ਛੱਡ ਕੇ ਬਾਹਰ ਜੰਗਲਾਂ ਵਿੱਚ ਹੀ ਸਿੰਘਾਂ ਨੇ ਲੰਮਾ ਸਮਾਂ ਆਸਣ ਰੱਖੇ।
ਜੋ ਪਈ ਅਬ ਸੁਨਿਓ ਆਨੰਦਪੁਰ ਕੀ ਬਾਤ,
ਇਹ ਤਾਂ ਸੀ ਖਾਲਸੇ ਦੀ ਕਥਾ। ਹੁਣ ਆਨੰਦਪੁਰ ਸਾਹਿਬ ਦਾ ਕੁਝ ਕੁ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਸਰਵਣ ਕਰਾਵਾਂ। ਆਨੰਦਪੁਰ ਸਾਹਿਬ ਦੀ ਬਾਤ, ਜਦੋਂ ਖਾਲਸੇ ਦੀ ਸਾਜਨਾ ਹੋ ਗਈ 1699 ਦੀ ਵਿਸਾਖੀ ਨੂੰ, ਉਸ ਵੇਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੜਾ ਅਚਲ ਫੈਸਲਾ ਲਿਆ, ਯੋਗ ਫੈਸਲਾ, ਜਿਹੜਾ ਪੰਥ ਦੇ ਭਲੇ ਵਾਸਤੇ ਫੈਸਲਾ ਸੀ, ਉਹ ਫੈਸਲਾ ਲਿਆ। ਉਹ ਕੀ ਸੀ ਅੱਗੇ ਦੱਸ ਰਹੇ ਨੇ।
ਰਹੀ ਬਾਤ ਅਬ ਉਤ ਵੱਲ ਜਾਤ,
ਆਨੰਦਪੁਰ ਸਾਹਿਬ ਦੀ ਉਹ ਕਥਾ ਰਹਿ ਗਈ ਸੀ, ਕਿਉਂਕਿ ਖਾਲਸਾ ਸਾਜਿਆ, ਖਾਲਸਾ ਸਾਜਣ ਵੇਲੇ ਮਹਾਰਾਜ ਜੀ ਨੇ ਜਿਹੜਾ ਹੁਕਮ ਕੀਤਾ ਸੀ ਉਹ ਬਚਨ ਰਹਿ ਗਏ ਨੇ, ਹੁਣ ਉਹ ਤੁਹਾਨੂੰ ਸਰਵਣ ਕਰਾਈਏ।
ਪਰੇ ਉਹ ਬੈਰ ਜਿਮ ਪਰਬਤੀਅਨ ਸਾਥ,
ਜਿਹੜੇ ਪਹਾੜੀ ਰਾਜੇ ਸਨ ਪਰਬਤੀਏ, ਇਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਵੈਰੀ ਬਣ ਗਏ।
ਲਿਖਤ ਸਭੀ ਵੱਡ ਗ੍ਰੰਥ ਹੋਏ ਜਾਤ,
ਭਾਈ ਸਾਹਿਬ ਕਹਿੰਦੇ ਜੇ ਕੱਲੇ ਕੱਲੇ ਰਾਜੇ ਦਾ ਰਾਜ ਜਾਂ ਉਹਦਾ ਗੁਰੂ ਸਾਹਿਬ ਨਾਲ ਵੈਰ, ਉਹ ਸਾਰੀ ਕਥਾ ਲਿਖੀਏ ਤੇ ਉਹਦਾ ਬੜਾ ਲੰਮਾ ਵਿਸਥਾਰ ਹੋ ਜਾਏਗਾ।
ਗੁਰ ਬਿਲਾਸ ਮਦ ਬੋ ਕਈ,
ਕਹਿੰਦੇ ਸਾਰੀ ਕਥਾ ਗੁਰਬਿਲਾਸ ਸੁਖਾ ਸਿੰਘ ਵਿੱਚ ਕਹੀ ਗਈ ਹੈ, ਉਹਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ।
ਕਈ ਚਾਹੀਏ ਜੋ ਉਸ ਤੇ ਰਹੀ,
ਕਹਿੰਦੇ ਮੈਂ ਉਹ ਕਥਾ ਕਹਿਣੀ ਹੈ ਜਿਹੜੀ ਉਹਦੇ ਵਿੱਚ ਨਹੀਂ ਕਹੀ ਗੁਰਬਿਲਾਸ ਵਿੱਚ।
ਯਾਂ ਤੇ ਬਹੁਤ ਨ ਕਉ ਪਸਾਰਾ,
ਇਸ ਕਰਕੇ ਬਹੁਤਾ ਪਸਾਰਾ ਨਹੀਂ ਕੀਤਾ।
ਬਹੁਤ ਪਸਾਰੇ ਹੋਏ ਗ੍ਰੰਥ ਪਾਰਾ,
ਬਹੁਤਾ ਵਿਸਥਾਰ ਕਰਾਂਗਾ ਕੱਲੀ ਕੱਲੀ ਗੱਲ ਦਾ ਤੇ ਫਿਰ ਇਹ ਪੰਥ ਪ੍ਰਕਾਸ਼ ਦਾ ਗ੍ਰੰਥ ਹੀ ਬੜਾ ਵੱਡਾ ਹੋ ਜਾਏਗਾ।
ਬਹੁਤ ਹੋਏ ਜਿਸ ਸੁਣਨੇ ਹੇ,
ਜਿਹਦੇ ਮਨ ਚ ਬਹੁਤੀ ਇੱਛਾ ਹੋਵੇ ਵੀ ਸਾਰੀ ਕਥਾ ਸੁਣਨੀ ਹੈ।
ਗੁਰਬਿਲਾਸ ਤੇ ਸੋ ਲੇਵੇ ਭੇਦ,
ਗੁਰਬਿਲਾਸ ਦੀ ਕਥਾ ਸੁਣ ਲੈਣ।
ਬੀਜ ਮਾਤਰ ਸੋ ਪੀ ਕਹਿ ਦੇ,
ਕਹਿੰਦੇ ਮੈਂ ਥੋੜੀ ਜਿਹੀ ਬੀਜ ਮਾਤਰ ਕਥਾ ਜਿਹੜੀ ਆ ਉਹ ਕਹਿ ਦਿੰਨਾ।
ਪ੍ਰਸੰਗ ਅਗਲੇ ਪਿੱਛੇ ਮਲੇ,
ਉਹ ਅਗਲੇ ਪਿਛਲੇ ਪ੍ਰਸੰਗ ਕਹਿੰਦੇ ਮੈਂ ਮਿਲਾਉਣਾ, ਕਿਉਂਕਿ ਖਾਲਸਾ ਸਾਜਿਆ ਉਹ ਪਿਛਲਾ ਪ੍ਰਸੰਗ ਹੈ, ਉਹਦੇ ਨਾਲ ਜਿਹੜਾ ਜੁੜਦਾ ਪ੍ਰਸੰਗ ਹੈ ਕਿ ਮਹਾਰਾਜ ਜੀ ਨੇ ਕਿਵੇਂ ਮਸੰਦਾਂ ਦੀ ਪ੍ਰਥਾ ਖਤਮ ਕੀਤੀ ਹੈ, ਉਹ ਪ੍ਰਸੰਗ ਕਹਿੰਦੇ ਮੈਂ ਇੱਥੇ ਜੋੜ ਕੇ ਸੁਣਾਉਂਦਾ ਹਾਂ।
ਦੋਹਰਾ ਜਬ ਸਤਿਗੁਰ ਖੜਗ ਹੋ ਚੁੱਕਾ ਪੰਥ ਵਧਾਵਨੀ ਉਪਾਏ,
ਜਦੋਂ ਸਤਿਗੁਰੂ ਜੀ ਨੇ ਤੇਗ ਚੁੱਕੀ ਤੇ ਪੰਥ ਨੂੰ ਵਧਾਉਣ ਵਾਸਤੇ ਮਹਾਰਾਜ ਜੀ ਉਪਾ ਕਰ ਰਹੇ ਨੇ।
ਹਿਤ ਵਧਿਓ ਸੰਗ ਖਾਲਸੈ ਔਰ ਦਏ ਸਭ ਪਿੱਛੇ ਪਾਏ,
ਮਹਾਰਾਜ ਜੀ ਦਾ ਕੇਵਲ ਖਾਲਸੇ ਨਾਲ ਹੀ ਹੇਤ ਵਧਦਾ, ਜਿਹੜਾ ਤਿਆਰ ਬਰ ਤਿਆਰ ਸ਼ਸਤਰ ਧਾਰੀ ਹੋ ਕੇ ਖੰਡੇ ਦੀ ਪੋਲ ਛਕਦਾ ਨਾ, ਮਹਾਰਾਜ ਉਹਦੇ ਨਾਲ ਬੜਾ ਪਿਆਰ ਕਰਦੇ, ਉਹਦੇ ਨਾਲ ਬੜਾ ਪ੍ਰੇਮ ਕਰਦੇ, ਬਾਕੀ ਸਭ ਨੂੰ ਪਿੱਛੇ ਕਰ ਦਿੱਤਾ ਜਿੰਨੇ ਮਸੰਦ ਸੀ ਨਾ ਗੁਰੂ ਘਰਾਂ ਦੇ, ਜਿਹੜੇ ਆਪਣੇ ਆਪ ਨੂੰ ਮੁਖੀਏ ਕਹਿੰਦੇ ਸੀ ਉਹ ਸਾਰੇ ਮਹਾਰਾਜ ਜੀ ਨੇ ਪਾਸੇ ਕਰ ਦਿੱਤੇ, ਕੇਵਲ ਜਿਹੜੇ ਤਿਆਰ ਬਰ ਤਿਆਰ ਸਿੰਘ ਸਨ ਉਹਨਾਂ ਨਾਲ ਹੀ ਮਹਾਰਾਜ ਜੀ ਪ੍ਰੇਮ ਕਰਦੇ ਹਨ।
ਚੋ ਪਈ ਸਤਿਗੁਰ ਕਰੇ ਵੱਡ ਖਾਲਸੇ ਹੇਤ,
ਸਤਿਗੁਰੂ ਜੀ ਆਪਣੇ ਖਾਲਸੇ ਨਾਲ ਬੜਾ ਹੇਤ ਕਰਦੇ, ਇੰਨਾ ਪਿਆਰ ਖਾਲਸੇ ਨਾਲ, ਦੁਨੀਆਂ ਦੇ ਕਿਸੇ ਰਹਿਬਰ ਨੇ, ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਆਪਣੀ ਉਮਤ ਨਾਲ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਪਿਆਰ ਬਾਜਾਂ ਵਾਲੇ ਗੁਰੂ ਕਲਗੀਧਰ ਨੇ ਆਪਣੇ ਖਾਲਸੇ ਨਾਲ ਕੀਤਾ। ਇੱਥੋਂ ਤੱਕ ਕਿ ਇਨਹੀਂ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ, ਇੰਨਾ ਪਿਆਰ ਖਾਲਸੇ ਨਾਲ ਕਿ ਮੋਗਰਹਿ ਮੈਂ ਮਨ ਤੇ ਧਨ ਤੇ ਸਭ ਹੀ ਇਨਹੀਂ ਕੋ, ਸਭ ਕੁਝ ਇਹਨਾਂ ਦਾ ਹੀ ਹੈ, ਇੰਨਾ ਪਿਆਰ ਕਿਸੇ ਨੇ ਨਹੀਂ ਕੀਤਾ, ਕਿਸੇ ਰਹਿਬਰ ਨੇ ਆਪਣੀ ਉਮਤ ਨਾਲ ਨਹੀਂ ਕੀਤਾ। महाराज कलगीधर जी अपने खालसे नाल बड़ा ही प्यार करदे, बड़ा प्रेम करदे अपने पंथ नाल।
चंगी वस्त गुर पंथे देत,
जेड़ी कोई चंगी वस्तु हुंदी है अपने पंथ नूं दिंदे है। जो जो भी साहब ने सानू दिता ना बड़ा उत्तम दिता है, चाहे हाथ च पाया सरबलोह दा कड़ा है, चाहे गात्रे पाई श्री साहब है, चाहे तेड़ पाया कछहर है, चाहे सीस ते रखे केस ने ते ओदे विच फेरन वाला, चाहे बख्शिया कंगा है, जो दस्तार दिती है सतगुरां ने, एक एक चीज बड़ी उत्तम। गुरु साहब दे कोल कोई चंगी वस्तु आनी ना, कोई चंगा घोड़ा आना, कोई चंगा शस्त्र आना, कोई चंगी बंदूक आनी, ते महाराज जी ने सिंघां नूं सद सद के आ पुत्ता तू लै लै, कोई चंगी पोशाक कोई चंगा वस्त्र आना लै भी सिंघां ये तू लै लै। इना महाराज जी अपने पंथ ते कृपा करदे हन।
जै होते मसंद मेवड़े जात,
हुण जेड़े गुरु घर दे मसंद सी, ये जेड़ी मसंद प्रथा चली है गुरु घर विच, धन गुरु रामदास साहब दे समय चलाई सी सतगुरां ने। शुरुआती दौर विच इन्हां ने बड़ियां सेवावां कीतियां मसंदां ने। मसंद दा मतलब मसंद नाल गुरता गद्दी नाल जिन्हां दा संबंध होवे, इन्हां दा काम सी कि देशां विदेशां विच जा के संगत कोलों दसवंध दी माया एकत्र करनी, उन्हां नूं प्रेरणा करके गुरु चरणां नाल जोड़ना, सहज सहज करके फिर प्रिष्ट हुंदे चले गए। अखीर नूं गुरु कलगीधर जी नूं इन्हां मसंदां दी प्रथा नूं खत्म करना पिया। ਉਹ ਇੱਥੇ ਜ਼ਿਕਰ ਕਰ ਰਹੇ ਨੇ ਕਿ ਉਹ ਜਿਹੜੇ ਕਈ ਜਾਤੀਆਂ ਦੇ ਮੇਵੜੇ ਮਸੰਦ ਸਨ,
ਤੈ ਤੈ ਸਤਿਗੁਰ ਸਿੰਘਨ ਕਲਾ,
ਉਹਨਾਂ ਮਸੰਦਾਂ ਦੀਆਂ ਡਿਊਟੀਆਂ ਖਤਮ ਕਰਕੇ ਮਹਾਰਾਜ ਜੀ ਨੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ, ਖਾਲਸੇ ਦੀਆਂ ਸ਼ਸਤਰਧਾਰੀ ਯੋਧਿਆਂ ਦੀਆਂ।
ਗੁਰਦੁਆਰਨ ਉਹ ਹਜ਼ੂਰੇ ਪਾਸ,
ਗੁਰੂ ਘਰਾਂ ਦੇ ਵਿੱਚ ਚਾਹੇ ਉਹ ਦਰਬਾਰ ਸਾਹਿਬ ਦੀ ਸੇਵਾ ਸੀ, ਤਰਨ ਤਾਰਨ ਜਿੰਨੇ ਵੀ ਅਸਥਾਨਾਂ ਦੀਆਂ ਸੇਵਾਵਾਂ ਸੀ, ਪਹਿਲਾਂ ਉੱਥੇ ਮਸੰਦ ਬੈਠੇ ਹੋਏ। ਮਹਾਰਾਜ ਜੀ ਨੇ ਉੱਥੇ ਜਿਵੇਂ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਭੇਜ ਦਿੱਤਾ, ਏਦਾਂ ਹੋਰ ਜਿੰਨੇ ਅਸਥਾਨ ਸਨ ਉਹਨਾਂ ਅਸਥਾਨਾਂ ਤੇ ਸਿੰਘਾਂ ਨੂੰ ਭੇਜ ਕੇ ਉਹਨਾਂ ਦਾ ਪ੍ਰਬੰਧ ਸਿੰਘਾਂ ਨੂੰ ਮਹਾਰਾਜ ਜੀ ਨੇ ਬਖਸ਼ਿਆ।
ਖਾਲਸੇ ਤੋਂ ਪੀ ਕਰਨੀ ਅਰਦਾਸ,
ਔਰ ਜਿਹੜੇ ਸਤਿਗੁਰਾਂ ਦੀ ਹਜ਼ੂਰੀ ਚ ਪਹਿਲਾਂ ਮੇਵੜੇ ਹੁੰਦੇ ਸੀ, ਉਹ ਵੀ ਮਸੰਦਾਂ ਦਾ ਹੀ ਰੂਪ ਹੁੰਦੇ ਸੀ, ਉਹ ਅਰਦਾਸ ਕਰਦੇ ਸੀ ਸੰਗਤ ਦੀ, ਉਹ ਵੀ ਮਹਾਰਾਜ ਜੀ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਸੀ ਉਹਨਾਂ ਨੂੰ ਆਪਣਾ ਅਰਦਾਸੀਏ ਬਣਾਇਆ ਕਿ ਅੱਜ ਤੋਂ ਬਾਅਦ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਸ਼ਸਤਰਧਾਰੀ ਉਹ ਹੀ ਸਿੰਘਾਂ ਦੀ ਸੰਗਤ ਦੀ ਅਰਦਾਸ ਕਰਨਗੇ।
ਮਾਲ ਮੁਲਕ ਉਹ ਤੋਸ਼ੇ ਖਾਨੀ,
ਜਿੰਨਾ ਗੁਰੂ ਘਰ ਦੇ ਵਿੱਚ ਤੋਸ਼ਾ ਖਾਨਾ ਹੈ, ਜਿਹਦੇ ਵਿੱਚ ਮਹਾਰਾਜ ਜੀ ਦਾ ਜਿੰਨਾ ਖਜ਼ਾਨਾ ਜਿੰਨਾ ਮਾਲ ਸੰਪਦਾ ਹੈ,
ਸਭੇ ਚੀਜ਼ ਪਾਸ ਖਾਲਸੇ ਠਾਨੀ,
ਉਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਖਾਲਸੇ ਨੂੰ ਮਹਾਰਾਜ ਜੀ ਨੇ ਦੇ ਦਿੱਤਾ ਵੀ ਇਹ ਸਭ ਕੁਝ ਖਾਲਸੇ ਨੇ ਸਾਂਭਣਾ, ਚਾਹੇ ਉਹ ਤੋਸ਼ਾ ਖਾਨਾ, ਚਾਹੇ ਉਹ ਖਜ਼ਾਨਾ, ਚਾਹੇ ਉਹ ਮੁਨਸ਼ੀ ਦੀ ਸੇਵਾ, ਜਿੰਨੀਆਂ ਵੀ ਸੇਵਾਵਾਂ ਨੇ ਉਹ ਸਾਰੀਆਂ ਸੇਵਾਵਾਂ ਖਾਲਸੇ ਨੇ ਕਰਨੀਆਂ ਹਨ।
ਮੇਵੜੇ ਮਸੰਦਨ ਕਯੋ ਸਿੰਘ ਹੋਵੋ,
ਜਿਹੜੇ ਮੇਵੜੇ ਤੇ ਮਸੰਦ ਸੀ ਉਹਨਾਂ ਨੂੰ ਆਖਿਆ ਭਾਈ ਜੇ ਤੁਸੀਂ ਸੇਵਾ ਕਰਨੀ ਆ ਤਾਂ ਸਿੰਘ ਸਾਜੋ, ਖੰਡੇ ਦੀ ਪੋਲ ਛਕ ਲਓ ਤੇ ਤੁਸੀਂ ਇਹ ਸੇਵਾ ਸਾਂਭ ਲਵੋ,
ਨਹੀਂ ਤਾਂ ਆਪਣੀ ਪਤ ਜਾਨ ਖੋਵੋ,
ਜੇ ਤੁਸੀਂ ਸਿੰਘ ਨਹੀਂ ਸਜਣਾ ਤੇ ਫਿਰ ਭਾਈ ਛੁੱਟੀਆਂ ਲੈ ਕੇ ਘਰ ਚਲੇ ਜਾਓ, ਆਪੋ ਆਪਣੇ ਕਾਰ ਵਿਹਾਰ ਕਰੋ, ਤੇ ਜੇ ਅੜੀਆਂ ਫੜੀਆਂ ਕਰੋਗੇ ਸਿੰਘਾਂ ਨਾਲ ਵੈਰ ਕਮਾਓਗੇ ਫਿਰ ਤੁਸੀਂ ਆਪਣੀ ਪੱਤ ਦੇ ਆਪ ਵਾਲੀ ਵਾਰਸ ਹੋਵੋਗੇ, ਆਪ ਗਵਾਓਗੇ।
ਸੋ ਮਸੰਦਨ ਲਾਗੇ ਬੁਰੀ,
ਹੁਣ ਮਸੰਦਾਂ ਨੂੰ ਇਹ ਕੰਮ ਬੜਾ ਬੁਰਾ ਲੱਗਣ ਲੱਗਾ ਵੀ ਜਿਨ੍ਹਾਂ ਸਿੰਘਾਂ ਨੂੰ ਅਸੀਂ ਘੂਰ ਕੱਪੀ ਕਰਕੇ ਸਿੱਖਾਂ ਨੂੰ ਡਰਾਉਂਦੇ ਪੈਸੇ ਲੈਂਦੇ ਸੀ, ਇੱਥੋਂ ਤੱਕ ਮਸੰਦ ਭ੍ਰਸ਼ਟ ਹੋ ਗਏ ਸੀ ਕਿ ਸਿੰਘਾਂ ਦੇ ਆਮ ਸਿੱਖਾਂ ਦੇ ਘਰਾਂ ਚ ਨੌਵੇਂ ਪਾਤਸ਼ਾਹ ਦੇ ਵੇਲੇ ਇਹਨਾਂ ਨੇ ਜਾ ਕੇ ਵੇਸ਼ਵਾਵਾਂ ਲਿਜਾ ਕੇ ਵੀ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ, ਸ਼ਰਾਬਾਂ ਪੀਣੀਆਂ, ਸਿੱਖਾਂ ਨੂੰ ਜਬਰੀ ਉਹਨਾਂ ਨੇ ਕੜਾਹ ਪ੍ਰਸ਼ਾਦ ਤਿਆਰ ਕਰਨਾ, ਕਹਿਣਾ ਮੀਟ ਬਣਾਓ ਸਾਡੇ ਵਾਸਤੇ, ਸਾਡੇ ਲਈ ਸ਼ਰਾਬ ਹਾਜ਼ਰ ਕਰੋ, ਤੇ ਜੇ ਸਿੱਖਾਂ ਨੇ ਕਿਤੇ ਮਾੜਾ ਮੋਟਾ ਅੱਗੋਂ ਰੋਕਣਾ ਕਹਿਣਾ ਇਹਨਾਂ ਕਹਿਣਾ ਤੁਹਾਨੂੰ ਸ਼ਰਾਬ ਦੇ ਦਿਆਂਗੇ, ਏਦਾਂ ਡਰਾ ਧਮਕਾ ਕੇ। ਤੋ ਇਹੋ ਜਿਹੇ ਖੋਟੇ ਮਸੰਦ ਸਨ।
ਤਿੰਨ ਮਾਤਾ ਪੈ ਚੁਗਲੀ ਖਾਈ,
ਉਹਨਾਂ ਮਸੰਦਾਂ ਨੇ ਜਦੋਂ ਵੇਖਿਆ ਵੀ ਹੁਣ ਸਾਡੀ ਤਾਂ ਕੋਈ ਪੁੱਛ ਪ੍ਰਤੀਤ ਨਹੀਂ, ਉਹ ਹੁਣ ਮਾਤਾ ਜੀ ਕੋਲ ਆਉਂਦੇ, ਮਹਾਰਾਜ ਜੀ ਕੋਲੋਂ ਤਾਂ ਡਰਦੇ ਸੀ, माता जी को आके शिकायतां कर दे
कहें गुर को कमलत न्याई।
माता जी नू आके कहन लगे माता जी गुरु साहब एहो जा शब्द वरत्या इन्हां मसंदा ने जिहड़ा किसे सिख दी रसना तो नहीं उचरिया जा सकता। कहंदे जी कमले हो गए ने गुरु जी ਇਦਾਂ ਦਾ ਬੋਲ ਇਹਨਾਂ ਮਸੰਦਾਂ ਨੇ ਬੋਲਿਆ।
ਦੇਵੇ ਸਿੰਘਨ ਮਾਲ ਲੁਟਾਏ,
ਸਾਰਾ ਕੁਝ ਸਿੰਘਾਂ ਨੂੰ ਲੁਟਾਈ ਜਾਂਦੇ ਆ ਖਜ਼ਾਨੇ ਚ, ਜੋ ਆਹ ਵੀ ਸਿੰਘਾਂ ਨੂੰ ਦੇ ਦਿਓ, ਆਹ ਵੀ ਦੇ ਦਿਓ, ਜੋ ਆਉਂਦਾ ਸਿੰਘਾਂ ਨੂੰ ਲੁਟਾਈ ਜਾਂਦੇ ਨੇ।
ਕਿਮ ਸਿੰਘਨ ਤੇ ਮੁਲਕ ਮਿਲਾਏ,
ਇਹ ਸਿੰਘਾਂ ਨਾਲ ਭਲਾ ਕਿਵੇਂ ਮੁਲਕ ਲੈ ਲੈਣਗੇ। ਇਹ ਕਹਿੰਦੇ ਅਸੀਂ ਮੁਲਕ ਲੈਣਾ, ਰਾਜ ਲੈਣਾ, ਇਹਨਾਂ ਸਿੰਘਾਂ ਨਾਲ ਮੁਲਕ ਕਿਵੇਂ ਲੈ ਲੈਣਗੇ।
ਕਿਆ ਜੱਟ ਬੂਟਨ ਪਾਤਸ਼ਾਹ ਬਣਾਵੇ,
ਆਹ ਜਿਹੜੇ ਜੱਟ ਬੂਟ ਪਿੰਡਾਂ ਚ ਇਕੱਠੇ ਕੀਤੇ ਨੇ ਗੁਰੂ ਜੀ ਨੇ, ਇਹਨਾਂ ਨੂੰ ਕੀ ਇਹ ਪਾਤਸ਼ਾਹ ਬਣਾਉਣਗੇ, ਇਹ ਕਿਵੇਂ ਪਾਤਸ਼ਾਹ ਬਣਨਗੇ।
ਕਿਆ ਛੇਲੀ ਸੇਤੀ ਸ਼ੇਰ ਤੋੜਾਵੇ,
ਕਦੇ ਇਹਨਾਂ ਦੇ ਪਿਓ ਦਾਦਿਆਂ ਨੇ ਰਾਜ ਕੀਤਾ ਜਿਹੜੇ ਇਹ ਕਰਨਗੇ। ਇਹ ਤਾਂ ਛੇਲਿਆਂ ਦੇ ਨਾਲ ਸ਼ੇਰਾਂ ਨੂੰ ਲੜਾਉਣਾ ਚਾਹੁੰਦੇ ਨੇ।
ਚਿੜੀਆਂ ਤੇ ਮਰਵਾਏ ਬਾਜ,
ਇਹ ਚਿੜੀਆਂ ਤੋਂ ਭਲਾ ਬਾਜ ਮਰਵਾ ਲੈਣਗੇ। ਇਹ ਚਿੜੀਆਂ ਨੇ ਜਿਹੜੇ ਪਿੰਡ ਦੇ ਲੋਕ ਇਹਨਾਂ ਇਕੱਠੇ ਕੀਤੇ ਹੋਏ ਨੇ।
ਤੋ ਜੱਟ ਬੂਟਨ ਆਵੇ ਰਾਜ,
ਜੇ ਚਿੜੀਆਂ ਬਾਜਾਂ ਨੂੰ ਮਾਰਨਗੀਆਂ ਤਾਂ ਇਹਨਾਂ ਜੱਟ ਬੂਟਾਂ ਦਾ ਰਾਜ ਹੋਵੇਗਾ। ਆ ਜਿਹੜੇ ਕਈ ਬਰਾਦਰੀਆਂ ਦੇ ਲੋਕ ਇਕੱਠੇ ਕੀਤੇ ਨੇ ਇਹਨਾਂ ਨੇ, ਤਾਂ ਇਹਨਾਂ ਦਾ ਰਾਜ ਹੋਵੇਗਾ।
ਦੋਹਰਾ ਜੋ ਪਤਸ਼ਾਹਨ ਯੇ ਸੁਨੀ ਦੇਵੇ ਪੂਜ ਚੜਾਏ।
ਮਾਤਾ ਜੀ ਹਾਲੇ ਤਾਂ ਇੱਥੋਂ ਤੱਕ ਹੀ ਸੀਮਤ ਹੈ ਗੱਲ, ਜੇ ਬਾਦਸ਼ਾਹ ਨੂੰ ਪਤਾ ਲੱਗਾ ਨੁਰੰਗੇ ਨੂੰ ਕਿ ਗੁਰੂ ਜੀ ਇੱਦਾਂ ਕਰ ਰਹੇ ਨੇ, ਉਹਨੇ ਆਪਣੀਆਂ ਫੌਜਾਂ ਚੜਾ ਕੇ ਭੇਜ ਦੇਣੀਆਂ ਨੇ।
ਹੋਰ ਨ ਲਭੂ ਗੁਰ ਲਕਨ ਫੜ ਸਭ ਦੇ ਮਰਵਾਏ,
ਗੁਰੂ ਜੀ ਨੂੰ ਲੁਕਣ ਨੂੰ ਥਾਂ ਨੀ ਲੱਭਣੀ ਤੇ ਬਾਦਸ਼ਾਹ ਦੀਆਂ ਫੌਜਾਂ ਨੇ ਸਾਰਿਆਂ ਨੂੰ ਫੜ ਕੇ ਮਾਰ ਦੇਣਾ, ਔਰ ਇਹਦੀ ਜ਼ਿੰਮੇਵਾਰੀ ਗੁਰੂ ਜੀ ਦੀ ਹੋਵੇਗੀ।
ਚੋਪਈ ਸੋ ਬਾਤ ਮਾਤਾ ਮਨ ਲਈ,
ਮਾਤਾ ਜੀ ਨੂੰ ਏਦਾਂ ਇਹਨਾਂ ਗੁਮਰਾਹ ਕੀਤਾ ਤੇ ਮਾਤਾ ਜੀ ਵੀ ਕੁਝ ਸਮੇਂ ਲਈ ਮਸੰਦਾਂ ਨਾਲ ਸਹਿਮਤ ਹੋਏ।
ਸਭੀ ਬਾਤ ਤੈ ਸੱਚੀ ਕਹੀ,
ਮਸੰਦ ਜਦੋਂ ਕਹਿੰਦੇ ਮਾਤਾ ਜੀ ਕਹਿਣ ਲੱਗੇ ਵੀ ਤੁਸੀਂ ਗੱਲ ਸਹੀ ਕਹਿੰਦੇ ਹੋ, ਤੁਸੀਂ ਪੁਰਾਣੇ ਹੋ ਗੁਰੂ ਘਰ ਦੇ ਵਿੱਚ।
ਦੀਵਾਨ ਮੁਸੱਦੀ ਸਦ ਲਏ ਸਾਰੇ,
ਜਿੰਨੇ ਗੁਰੂ ਘਰ ਦੇ ਦੀਵਾਨ ਮੁਸੱਦੀ ਸੀ ਪੁਰਾਣੇ ਮਸੰਦ, ਉਹ ਸਾਰੇ ਬੁਲਾ ਲਏ।
ਕਹੇ ਗੁਰੂ ਗਈ ਬਾਏ ਸੁਮਾਰੇ,
ਹੁਣ ਉਹ ਜਿੰਨੇ ਆਏ ਸਾਰੇ ਆ ਕੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਗੁਰੂ ਸਾਹਿਬ ਜੀ ਦੇ ਉੱਤੇ ਨਾ ਜਾਪਦਾ ਵੀ ਕੋਈ ਚੰਡੀ ਦੀ ਕਰੋਪੀ ਹੋ ਗਈ, ਵੀ ਜਿਹੜਾ ਨੈਣਾ ਦੇ ਟਿੱਲੇ ਦੇ ਉੱਤੇ ਉਹਨਾਂ ਚੰਡੀ ਪ੍ਰਗਟ ਕੀਤੀ ਸੀ, ਉਹ ਚੰਡੀ ਪੁੱਠੀ ਪੈ ਗਈ ਹੈ ਗੁਰੂ ਜੀ ਤੇ। ਏਦਾਂ ਮਸੰਦਾਂ ਨੇ ਆ ਕੇ ਮਾਤਾ ਜੀ ਦੇ ਕੋਲ ਗੱਲਾਂ ਬਣਾਈਆਂ।
ਜਿਸ ਦਿਨ ਤੇ ਚੰਡੀ ਜਗਵਾਈ,
ਕਹਿੰਦੇ ਜਿਸ ਦਿਨ ਦੀ ਉਹ ਚੰਡੀ ਪ੍ਰਗਟ ਕੀਤੀ ਸੀ, ਆਪਾਂ ਤਾਂ ਥੱਲੇ ਹੀ ਵੇਖਿਆ ਸੀ ਨਾ ਕਿੰਨਾ ਪ੍ਰਕਾਸ਼ ਹੋਇਆ ਸੀ ਉੱਥੇ ਨੈਣਾਂ ਦੇ ਟਿੱਲੇ ਤੇ, ਕਿੰਨੀ ਲੋ ਹੋਈ ਸੀ ਉੱਥੇ। ਬਸ ਉਦੋਂ ਤੋਂ ਹੀ ਇਹਨਾਂ ਦਾ ਤੌਰ ਵਿਗੜਿਆ, ਆ ਕੇ ਖੰਡੇ ਦੀ ਪੋਲ ਤਿਆਰ ਕਰਕੇ ਸਿੰਘ ਸਜਾ ਦਿੱਤੇ, ਪਹਿਲਾਂ ਸਿੰਘਾਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ। ਵੇਖੋ ਮਾਤਾ ਜੀ ਇਹ ਚੰਡੀ ਉਦੋਂ ਦੀ ਇਹਨਾਂ ਤੇ ਪੁੱਠੀ ਪਈ ਹੋਈ ਹੈ।
ਚੰਡੀ ਕੋਪ ਕਰ ਉਲਟੀ ਆਈ,
ਚੰਡੀ ਇਹਨਾਂ ਦੇ ਇਹਨਾਂ ਨੇ ਚੰਡੀ ਜਗਾਈ ਹੈ ਨਾ, ਅੱਜ ਕਲਯੁਗ ਦੇ ਸਮੇਂ ਚ ਥੋੜੀ ਚੰਡੀ ਜਗਾਣੀ ਹੁੰਦੀ, ਇਹਨਾਂ ਚੰਡੀ ਜਗਾ ਦਿੱਤੀ ਹੈ ਤੇ ਚੰਡੀ ਜਗਾਈ ਹੈ, ਉਹ ਹੁਣ ਇਹਨਾਂ ਤੇ ਪੁੱਠੀ ਪਈ ਹੋਈ ਹੈ। ਆਮ ਕਰਕੇ ਅੱਜ ਵੀ ਕਈਆਂ ਦੇ ਮਨ ਚ ਨਾ ਵਹਿਮ ਜਿਹਾ ਆ ਜਾਂਦਾ ਹੈ, ਕਹਿੰਦੇ ਚੰਡੀ ਦੀ ਵਾਰ ਦਾ ਪਾਠ ਫਲਾਣਾ ਭਾਵੇਂ ਉਦਾਂ ਹੀ ਕਹੀ ਜਾਣ, ਅਸੀਂ ਸੁਣਿਆ ਜੀ ਫਲਾਣਾ ਕਰਦਾ ਸੀ ਤੇ ਉਹ ਪਾਗਲ ਜਿਹਾ ਹੋ ਗਿਆ, ਉਹ ਬੌਰਾ ਜਿਹਾ ਹੋ ਗਿਆ, ਚੰਡੀ ਦੀ ਵਾਰ ਦਾ ਪਾਠ ਫਲਾਣਾ ਕਰਦਾ ਸੀ ਉਹਦੇ ਤੇ ਪੁੱਠੀ ਪੈ ਗਈ ਹੈ ਚੰਡੀ। ਬੜੇ ਲੋਕ ਗੱਲਾਂ ਅੱਜ ਵੀ ਤੁਹਾਨੂੰ ਸੁਣਾਈ ਦੇਣਗੇ ਏਦਾਂ ਦੀਆਂ ਕਰਨ ਵਾਲੇ। ਚੰਡੀ ਦੀ ਵਾਰ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਇਹਨੂੰ ਪੜ੍ਹ ਕੇ ਪੁੱਠੀਆਂ ਸਿੱਧੀਆਂ ਹੁੰਦੀਆਂ ਨੇ, ਪੁੱਠੀ ਨਹੀਂ ਪੈਂਦੀ, ਉਲਟੀ ਨਹੀਂ ਪੈਂਦੀ, ਸਗੋਂ ਜਿਹੜੀਆਂ ਪੁੱਠੀਆਂ ਹੁੰਦੀਆਂ ਨੇ ਉਹ ਵੀ ਸਿੱਧੀਆਂ ਪੈ ਜਾਂਦੀਆਂ ਨੇ। ਸਤਿਗੁਰਾਂ ਦੀ ਬਾਣੀ ਨਾਲ ਵੀ ਭਲਾ ਕਿਸੇ ਦਾ ਕੰਮ ਵਿਗੜਦਾ? ਗੁਰਬਾਣੀ ਕਾਰਜ ਸਵਾਰਦੀ ਹੈ ਕਿ ਵਿਗਾੜਦੀ ਹੈ? ਭਲਾ ਬੀਰਸੀ ਬਾਣੀ ਹੈ ਤੇ ਬੀਰਸੀ ਬਾਣੀ ਦਾ ਜਾਪ ਪੜਨ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਵੀ ਇਹਦੀ ਸਹਾਇਤਾ ਹੁੰਦੀ ਹੈ। ਇਸ ਕਰਕੇ ਭਾਈ ਏਦਾਂ ਦੇ ਵਹਿਮ ਭਰਮ ਨਹੀਂ ਰੱਖਣੇ। ਉਹਨਾਂ ਮਸੰਦਾਂ ਵਿੱਚ ਵੀ ਸੀ, ਕਹਿੰਦੇ ਜੀ ਜਦੋਂ ਦੀ ਇਹਨਾਂ ਨੇ ਚੰਡੀ ਜਗਾਈ ਹੈ ਨਾ, ਉਦੋਂ ਦੀ ਚੰਡੀ ਨਾ ਤੇ ਪੁੱਠੀ ਪਈ ਹੋਈ ਐ।
ਪਾਤਸ਼ਾਹ ਸੋ ਚੱਕਿਓ ਬੈਰ,
ਦੇਖੋ ਜਿਨ੍ਹਾਂ ਨੇ ਪਾਤਸ਼ਾਹਾਂ ਨਾਲ ਵੈਰ ਪਾ ਲਿਆ। ਕਦੇ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਇਹਨਾਂ ਦਾ ਵੈਰ ਭੁੱਗ ਸਕਦਾ, ਉਹ ਕਿੱਥੇ ਤੇ ਕਿੱਥੇ।
ਸੋ ਮਾਰੇਂਗੇ ਸਭ ਹਿੰਨ ਘੇਰ,
ਉਹਦਾ ਸਾਰਿਆਂ ਨੂੰ ਘੇਰ ਕੇ ਮਾਰ ਦੇਣਗੇ।
ਅਬ ਮਿਲ ਸਭ ਹਨ ਕੀਓ ਉਪਾਏ,
ਮਾਤਾ ਜੀ ਹੁਣ ਆਪਾਂ ਸਾਰੇ ਰਲ ਕੇ ਉਪਾ ਕਰੀਏ, ਜਿਹੜਾ ਅਸੀਂ ਸੋਚਿਆ ਉਹ ਤੁਹਾਨੂੰ ਦੱਸਦੇ ਹਾਂ।
ਜੁਝਾਰ ਸਿੰਘ ਦੇ ਟਿੱਕੋ ਬਹਾਏ,
ਕਹਿੰਦੇ ਕੁਝ ਬਾਬਾ ਜੁਝਾਰ ਸਿੰਘ ਦੇ ਹਮੈਤੀ ਸੀ, ਕੁਝ ਅਜੀਤ ਸਿੰਘ ਜੀ ਦੇ। ਉਹ ਕਹਿੰਦੇ ਮਾਤਾ ਜੀ ਵੀ ਜਾਂ ਆਪਾਂ ਬਾਬਾ ਅਜੀਤ ਸਿੰਘ ਨੂੰ ਬਿਠਾ ਦਈਏ ਗੱਦੀ ਤੇ। ਤੇ ਕੁਝ ਕਹਿਣ ਲੱਗੇ ਜੀ ਮਾਤਾ ਜੀ ਆਪਾਂ ਬਾਬੇ ਜੁਝਾਰ ਸਿੰਘ ਨੂੰ ਗੁਰੂ ਬਣਾ ਦੇਈਏ। ਤੇ ਗੁਰੂ ਸਾਹਿਬ ਜੀ ਤਾਂ ਹੁਣ ਗੁਰਿਆਈ ਨਹੀਂ ਕਰ ਸਕਦੇ, ਇਹਨਾਂ ਦੇ ਤਾਂ ਵਾਹ ਉਲਟੀ ਪੈ ਗਈ। ਇਸ ਕਰਕੇ ਮਾਤਾ ਜੀ ਸਾਡੀ ਤਾਂ ਇਹ ਸਲਾਹ ਹੈ ਕਿ ਅਸੀਂ ਗੁਰੂ ਜੀ ਦੀ ਜਗ੍ਹਾ ਉੱਤੇ ਬਾਬਾ ਜੁਝਾਰ ਸਿੰਘ ਨੂੰ ਗੁਰੂ ਬਣਾ ਦੇਈਏ।
ਤੋ ਸਤਿਗੁਰ ਸੁਨ ਕੋ ਪੀ ਤਾਰੀ,
ਉਧਰ ਸਤਿਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਮਸਾਂਦਾ ਖੋਟੀ ਬਿਰਤੀ ਰੱਖਦੇ ਆ। ਮਹਾਰਾਜ ਜੀ ਬੀਰਸ ਵਿੱਚ ਆਏ,
ਕਹਿਓ ਬਚਨ ਸਭ ਹਨ ਗਈ ਬਾਏ ਮਾਰੀ।
ਮਹਾਰਾਜ ਜੀ ਕਹਿੰਦੇ ਉਹ ਵਾਇਆ ਸਾਡੇ ਤੇ ਨਹੀਂ ਚੱਲੀ ਉਲਟੀ, ਤੁਹਾਡੇ ਤੇ ਚੱਲੀ ਆ ਮਸੰਦੋ। ਇਹ ਕਹਿੰਦੇ ਵੀ ਗੁਰੂ ਸਾਹਿਬ ਤੇ ਉਲਟੀ ਬਾਤ ਚੱਲ ਪਈ ਹੈ। ਮਹਾਰਾਜ ਕਹਿੰਦੇ ਵੀ ਤੁਹਾਡੇ ਵਾਏ ਮਾਰੀ ਦਾ ਮਤਲਬ ਤਾਂ ਵੀ ਮੱਤ ਮਾਰੀ ਹੋਣੀ। ਮਹਾਰਾਜ ਕਹਿੰਦੇ ਤੁਹਾਡੀ ਮੱਤ ਮਾਰੀ ਗਈ ਆ ਮਸੰਦੋ, ਤੁਸੀਂ ਆਪ ਆਪਣੀ ਮੌਤ ਸੇੜ ਰਹੇ ਹੋ।
ਮਸੰਦਨ ਪਰ ਜਬ ਪਰ ਗਈ ਬਾਈ,
ਮਹਾਰਾਜ ਜੀ ਕਹਿੰਦੇ ਜਦੋਂ ਮਸੰਦਾਂ ਤੇ ਬਾਈ ਪਈ ਨਾ ਉਲਟੀ ਮੱਤ ਇਹਨਾਂ ਤੇ ਆਈ।
ਗੁਰੂ ਗ੍ਰੰਥ ਤਿੰਨ ਦਿਓ ਪੁਕਾਈ,
ਐਸਾ ਵੀ ਜ਼ਿਕਰ ਭਾਈ ਰਤਨ ਸਿੰਘ ਜੀ ਕਰ ਰਹੇ ਨੇ ਵੀ ਮਸੰਦਾਂ ਨੇ ਕੀ ਕੀਤਾ। ਇੱਕ ਜਗ੍ਹਾ ਤੇ ਕੋਈ ਮਹਾਰਾਜ ਜੀ ਦੀ ਪੋਥੀ ਸੀ ਗੁਰਬਾਣੀ ਦੀ, ਇਹਨਾਂ ਕੀ ਕੀਤਾ ਵੀ ਉਹਨੂੰ ਅਗਨ ਭੇਟ ਕਰ ਦਿੱਤਾ ਮਸੰਦਾਂ ਨੇ। ਹਾਂਜੀ,
ਤੈ ਪਰ ਦੀਨੋ ਡੇਰੋ ਚਿਨਵਾਏ,
ਪੋਥੀ ਨੂੰ ਅਗਨ ਭੇਟ ਕਰਕੇ ਮਸੰਦਾਂ ਨੂੰ ਉਹਦੀ ਸਮਾਧੀ ਬਣਾ ਦਿੱਤੀ। ਉਹਨੂੰ ਜਿਹੜੀ ਸਵਾਹ ਸੀ ਦੱਬ ਕੇ ਨਾ, ਉਹਨੂੰ ਕਹਿੰਦੇ ਉਹਦੀ ਸਮਾਧੀ ਬਣਾ ਕੇ ਤੇ ਲੋਕਾਂ ਨੂੰ ਕਿਹਾ ਵੀ ਇਹਨੂੰ ਪੂਜੋ ਆ ਕੇ ਅੱਜ ਤੋਂ ਬਾਅਦ ਇਹ ਹੈ ਗੁਰੂ ਤੁਹਾਡਾ। ਇੱਥੋਂ ਤੱਕ ਮਸੰਦਾਂ ਨੇ ਖੋਟਾ ਕੰਮ ਕੀਤਾ, ਗੁਰਬਾਣੀ ਦੀ ਬੇਅਦਬੀ ਕੀਤੀ।
ਹੁਤੇ ਪਿੰਡ ਤਿਸ ਥਾਂ ਪਰ ਨਾਏ,
ਕਹਿੰਦੇ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੇ ਕੰਮ ਕੀਤਾ।
ਦੋਹਰਾ ਗੁਰਸੰਗਤ ਉਨ ਤੋੜ ਬੋ ਤੈ ਥਾਂ ਲਈ ਪ੍ਰਸਾਦ,
ਇੱਦਾਂ ਦੇ ਮਸੰਦਾਂ ਦੇ ਵੀ ਥੋੜੇ ਬਹੁਤੇ ਹਮਾਇਤੀ ਤਾਂ ਹੁੰਦੇ ਹੀ ਹੈ ਨਾ। ਉਹਨਾਂ ਨੇ ਕੁਝ ਕੁ ਸੰਗਤ ਜਿਹੜੀ ਸੀ ਆਪਣੇ ਨਾਲ ਜੋੜ ਕੇ ਉਥੇ ਲਿਆ ਕੇ ਮੱਥਾ ਟਿਕਾਣਾ ਸ਼ੁਰੂ ਕਰ ਦਿੱਤਾ।
ਐਸੀ ਐਸੀ ਬਾਤ ਸੁਨ ਦਏ ਮਸੰਦ ਮਰਵਾਏ,
ਸਤਿਗੁਰਾਂ ਨੂੰ ਪਤਾ ਲੱਗਾ ਵੀ ਨਾ ਗੁਰਬਾਣੀ ਦੀ ਬੇਅਦਬੀ ਕੀਤੀ ਹੈ, ਪੋਥੀ ਦਾ ਸਤਿਕਾਰ ਕੀਤਾ, ਅਗਨ ਭੇਟ ਕੀਤੀ ਹੈ। ਤਾਂ ਮਹਾਰਾਜ ਜੀ ਨੇ ਮਸੰਦਾਂ ਨੂੰ ਪਕੜਾ ਕੇ ਮੰਗਾਇਆ। ਜਿਨ੍ਹਾਂ ਜਿਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਸੰਗਤਾਂ ਕੋਲੋਂ ਸ਼ਿਕਾਇਤਾਂ ਆਈਆਂ, ਕੱਲੇ ਕੱਲੇ ਮਸੰਦ ਨੂੰ ਪਕੜ ਕੇ ਦੰਡ ਦਿੱਤਾ। ਜਿਹੋ ਜਿਹੀ ਉਹਦੀ ਕਰਤੂਤ ਸੀ ਉਹਨੂੰ ਉਦਾਂ ਦਾ ਦੰਡ ਦਿੱਤਾ। ਜਿਨ੍ਹਾਂ ਦੀ ਕਰਤੂਤ ਇੰਨੀ ਮਾੜੀ ਸੀ ਵੀ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਜਿਨ੍ਹਾਂ ਨੂੰ ਥੋੜੇ ਦੰਡ ਦੀ ਲੋੜ ਸੀ, ਤੇ ਭਾਈ ਫੇਰੂ ਜੀ ਵਰਗੇ ਜਿਹੜੇ ਗੁਰਮੁਖ ਸੀ ਮਸੰਦ ਉਹ ਵੀ ਸੀ। ਮਹਾਰਾਜ ਜੀ ਨੇ ਆਖਿਆ ਉਹ ਨੀ ਆਇਆ, ਲਿਆ ਉਹਨੂੰ ਦਾੜੀ ਤੋਂ ਫੜ ਕੇ ਸਾਡੇ ਕੋਲ। ਤੇ ਭਾਈ ਫੇਰੂ ਸਾਹਿਬ ਬੜੇ ਉੱਚ ਅਵਸਥਾ ਦੇ ਮਹਾਂਪੁਰਸ਼ ਸੀ। ਜਦੋਂ ਮਹਾਰਾਜ ਜੀ ਦੇ ਚਰਨਾਂ ਚ ਆਏ ਤੇ ਸੰਗਾਂ ਸਿੰਘਾਂ ਨੇ ਆਖਿਆ ਤੁਹਾਨੂੰ ਕਿਵੇਂ ਲੈ ਜਾਈਏ ਦਾੜੀ ਤੋਂ ਫੜ ਕੇ। ਉਹ ਆਪ ਹੀ ਆਪਣੀ ਦਾੜੀ ਫੜ ਕੇ ਮਹਾਰਾਜ ਜੀ ਦੇ ਚਰਨਾਂ ਚ ਗੁਰਦੇਵ ਦੇ ਚਰਨਾਂ ਨੂੰ ਸਪਰਸ਼ ਕਰਾਈ। ਤੇ ਮਹਾਰਾਜ ਜੀ ਕਹਿੰਦੇ ਭਾਈ ਫੇਰੂ ਤੇਰੀ ਦਾੜੀ ਸੱਚੀ, ਤੇਰੀ ਦਾੜੀ ਸੱਚੀ। ਇਹ ਬਖਸ਼ਿਸ਼ ਹੈ ਉਦਾਸੀਆਂ ਦੇ ਵਿੱਚ ਜਿਹੜੀਆਂ 10 ਬਖਸ਼ਿਸ਼ਾਂ ਨੇ ਨਾ, 6 ਬਖਸ਼ਿਸ਼ਾਂ ਨੇ, 4 ਧੂਣੇ ਨੇ। 6 ਬਖਸ਼ਿਸ਼ਾਂ ਵਿੱਚੋਂ ਇੱਕ ਬਖਸ਼ਿਸ਼ ਭਾਈ ਫੇਰੂ ਸਾਹਿਬ ਦੀ ਇਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਬਖਸ਼ੀ। ਬੜਾ ਪ੍ਰਚਾਰ ਉਹਨਾਂ ਨੱਕੇ ਦੇ ਇਲਾਕੇ ਦੇ ਵਿੱਚ, ਉਧਰ ਨੱਕਾ ਨਕਈਆਂ ਦੀ ਤੇ ਕਨਈਆਂ ਦੀ ਮਿਸਲ ਵੀ ਚੱਲਦੀ ਰਹੀ ਆ, ਉਧਰ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਗੁਰੂ ਪੰਥ ਦਾ। ਖੈਰ, ਚੰਗੇ ਮਸੰਦ ਵੀ ਸੀ, ਪਰ ਜਿਹੜੇ ਖੋਟੇ ਸਨ ਉਹਨਾਂ ਨੂੰ ਸਜ਼ਾ ਦਿੱਤੀ।
ਚੋਪਈ ਸਤਿਗੁਰ ਹੁਕਮ ਖਾਲਸੇ ਭਇਓ,
ਸਤਿਗੁਰੂ ਜੀ ਦਾ ਹੁਕਮ ਹੋਇਆ ਖਾਲਸੇ ਨੂੰ,
ਮਸੰਦ ਪੇਟ ਚੰਡੀ ਕਰ ਦਿਓ।
ਮਹਾਰਾਜ ਜੀ ਕਹਿੰਦੇ ਮਸੰਦ ਜਿਹੜੇ ਨੇ ਬਹੁਤੇ ਭੈੜੀਆਂ ਕਰਤੂਤਾਂ ਵਾਲੇ, ਇਹਨਾਂ ਨੂੰ ਚੰਡੀ ਦੀ, ਇਹ ਕਹਿੰਦੇ ਨੇ ਚੰਡੀ ਪੁੱਠੀ ਪੈ ਗਈ, ਉਹ ਚੰਡੀ ਨਾ ਤੇ ਪੁੱਠੀ ਪਾਓ, ਇਹ ਚੰਡੀ ਦੀ ਭੇਟ ਉਤਾਰ ਦਿਓ। ਚੰਡੀ ਤਲਵਾਰ ਨੂੰ ਕਹਿੰਦੇ ਆ ਹੁਣ, ਇਹ ਵੀ ਤਾਂ ਚੰਡੀ ਹੈ ਨਾ। ਮਹਾਰਾਜ ਜੀ ਕਹਿੰਦੇ ਚੰਡੀ ਦੀ ਭੇਟ ਕਰ ਦਿਓ ਇਹਨਾਂ ਨੂੰ।
ਕਈ ਸ਼ਸਤਰੀ ਕਈ ਅਨਹਲ ਚਲਾਏ,
ਕਹਿੰਦੇ ਕਈਆਂ ਨੂੰ ਸ਼ਸਤਰਾਂ ਦੇ ਨਾਲ ਮਾਰਿਆ, ਕਈਆਂ ਨੂੰ ਦੰਡ ਦਿੱਤਾ ਹੋਰ ਕਈ ਤਰੀਕਿਆਂ ਨਾਲ।
ਕਈ ਕਸੀਟ ਮਾਰੇ ਕਈ ਤੇਲ ਤਲਾਏ,
ਕਈਆਂ ਨੂੰ ਘੋੜਿਆਂ ਦੇ ਪੌੜਾਂ ਪਿੱਛੇ ਬੰਨ ਕੇ ਘਸੀਟਿਆ, ਤੇ ਕਈਆਂ ਨੂੰ ਜਿਵੇਂ ਦੇਹਰਾਦੂਨ ਉੱਥੇ ਤੇਲ ਦੇ ਕੜਾਹਾਂ ਵਿੱਚ ਤਲ ਤਲ ਕੇ। ਮਹਾਰਾਜ ਜੀ ਨੇ ਬੁਲਾਇਆ ਨੇ ਜਦੋਂ ਜਿਉਂਦਿਆਂ ਨੂੰ ਸਾੜਿਆ ਬਾਬੇ ਰਾਮ ਰਾਏ ਨੂੰ, ਤੇ ਮਹਾਰਾਜ ਜੀ ਨੇ ਪੰਜਾਬ ਕੌਰ ਨੂੰ ਕਿਹਾ, ਬੀਬੀ ਇਹ ਸਾਰੇ ਮਸੰਦ ਸਾਧੂਆਂ ਨੂੰ ਕਹੋ ਵੀ ਤੁਸੀਂ ਬੜੀ ਸੇਵਾ ਕੀਤੀ ਹੈ, ਸਰੋਪੇ ਦੇਣੇ ਆ ਤੁਹਾਨੂੰ ਸਾਰਿਆਂ ਨੂੰ। ਬੜੇ ਮਸੰਦ ਚੌੜੇ ਹੋ ਕੇ ਇਕੱਠੇ ਹੋ ਕੇ ਪੂਰੇ ਦੇਸ਼ ਭਰ ਚੋਂ ਆਏ ਦੇਹਰਾਦੂਨ, ਵੀ ਸਰੋਪੇ ਮਿਲਣੇ। ਮਹਾਰਾਜ ਜੀ ਨੇ ਤੰਬੂ ਲਵਾ ਲਿਆ ਇੱਕ ਪਾਸੇ, ਤੇ ਇੱਕ ਪਾਸੇ ਪਿਛਲੇ ਬੰਨੇ ਤੇਲ ਦੇ ਕੜਾਏ। ਮਹਾਰਾਜ ਜੀ ਕਹਿੰਦੇ ਕੱਲਾ ਕੱਲਾ ਅੰਦਰ ਆਵੇ, ਮਸੰਦ ਫੁੱਲੇ ਫਿਰਨ, ਵੀ ਸਰੋਪਾ ਮਿਲਣਾ, ਖਿਲਤ ਮਿਲਣੀ ਆ ਸਾਨੂੰ, ਨਾਲੇ ਕਹਿਣ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ, ਅਸੀਂ ਇਹੋ ਜਿਹੇ ਬਲੀ ਆ। ਅੰਦਰ ਜਾਣ ਸਿੰਘ ਫੜ ਕੇ ਮੁਸ਼ਕਾਂ ਬੰਨ ਲੈਣ, ਪੌਂਟਾ ਸਾਹਿਬ ਤੋਂ ਗਏ ਸੀ ਮਹਾਰਾਜ ਦੇਹਰਾਦੂਨ, ਤੇ ਉੱਥੋਂ ਮਹਾਰਾਜ ਜੀ ਨਾਲ ਹੀ ਇੱਕ ਦਰੀਚੀ ਸੀ, ਉਹ ਪੁਰਾਣੀ ਜਗ੍ਹਾ ਉੱਥੇ ਦੱਸਦੇ ਆ ਬਣੀ, ਹਾਲੇ ਦਰਸ਼ਨ ਤਾਂ ਨਹੀਂ ਕੀਤੇ। ਮਹਾਰਾਜ ਜੀ ਇਸ਼ਾਰਾ ਕਰਦੇ ਵੀ ਲੈ ਜਾਓ, ਤੇ ਜਾ ਕੇ ਪਿੱਛੇ ਤੇਲ ਦਾ ਕੜਾਹਾ ਤਪਦਾ ਹੋਣਾ, ਉਹ ਤਪਦੇ ਕੜਾਹੇ ਦੇ ਵਿੱਚ ਫਿਰ ਉਹਨਾਂ ਨੂੰ ਸਾੜਨਾ। ਇਹ ਕਿਉਂ ਸਾੜਿਆ ਤਪਦੇ ਕੜਾਹੇ ਚ? ਉਹਨਾਂ ਵੇਲਿਆਂ ਚ ਇੱਕ ਨਿਯਮ ਹੁੰਦਾ ਸੀ ਵੀ ਸੱਚ ਝੂਠ ਦਾ ਨਿਤਾਰਾ ਕਰਨ ਲਈ ਤੇਲ ਦਾ ਕੜਾਹਾ ਤਪਾਇਆ ਜਾਂਦਾ ਸੀ, ਵੀ ਜਿਹੜਾ ਸੱਚਾ ਉਹਦਾ ਹੱਥ ਨਹੀਂ ਸੜੇਗਾ, ਜਿਹੜਾ ਝੂਠਾ ਹੋਵੇਗਾ ਉਹ ਸੜੇਗਾ। ਹੁਣ ਝੂਠੇ ਡਰਦਿਆਂ ਮਾਰਿਆ ਨਹੀਂ ਸੀ ਹੱਥ ਪਾਉਂਦੇ, ਪਤਾ ਲੱਗ ਜਾਂਦਾ ਸੀ ਵੀ ਇਹ ਝੂਠੇ ਨੇ। ਇਸ ਕਰਕੇ ਕਹਿੰਦੇ ਤੇਲ ਦੇ ਕੜਾਹਿਆਂ ਦੇ ਵਿੱਚ ਕਈ ਤਪਾ ਕੇ ਸਾੜ ਕੇ ਉਹਨਾਂ ਨੂੰ ਸਜ਼ਾ ਦਿੱਤੀ।
ਦੋਹਰਾ ਔਰ ਬਾਤ ਜੋ ਲਿਖੋ ਗ੍ਰੰਥ ਅਧਿਕ ਹੋਏ ਜਾਏ।
ਭਾਈ ਸਾਹਿਬ ਕਹਿੰਦੇ ਜੇ ਮੈਂ ਉਹ ਸਾਰੀ ਕਥਾ ਲਿਖਾਂ ਕੱਲੇ ਕੱਲੇ ਇਲਾਕੇ ਦੀ, ਮਸੰਦਾਂ ਦੀ, ਤਾਂ ਫਿਰ ਉਹ ਕਥਾ ਜਿਹੜੀ ਆ, ਗ੍ਰੰਥ ਜਿਹੜਾ, ਉਹ ਵਿਸਥਾਰ ਵਾਲਾ ਹੋ ਜਾਏਗਾ।
ਗੁਰ ਬਿਲਾਸ ਮਦ ਟੋਲ ਕੈ ਲੀਜੋ ਮਨ ਪਤੀ ਆਏ।
ਤੁਸੀਂ ਉਹ ਸਾਰੀ ਕਥਾ ਗੁਰਬਿਲਾਸ ਵਿੱਚੋਂ, ਜਿਹੜਾ ਭਾਈ ਸੁੱਖਾ ਸਿੰਘ ਹੁਣਾਂ ਨੇ ਲਿਖਿਆ, ਉਹਦੇ ਵਿੱਚੋਂ ਲੈ ਸਕਦੇ ਹੋ, ਪੜ੍ਹ ਸਕਦੇ ਹੋ। ਜਿਵੇਂ ਸੂਰਜ ਪ੍ਰਕਾਸ਼ ਵਿੱਚ ਤਾਂ ਬਹੁਤ ਵਿਸਥਾਰ ਹੈ, ਗੁਰਬਿਲਾਸ ਵਿੱਚ ਉਨਾ ਵਿਸਥਾਰ ਨਹੀਂ ਹੈ ਜਿੰਨਾ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਹੁਣਾਂ ਨੇ ਕੀਤਾ। ਤਕਰੀਬਨ ਸਾਲ ਭਰ ਹੀ ਕਥਾ ਚੱਲੀ ਹੈ ਮਹਾਰਾਜ ਦਸਵੇਂ ਪਾਤਸ਼ਾਹ ਦੇ ਇਤਿਹਾਸ ਦੀ, ਤੋ ਇਤਨਾ ਵਿਸਥਾਰ ਵਾਲਾ ਇਤਿਹਾਸ ਹੈ। ਉੱਥੋਂ ਕਹਿੰਦੇ ਆਪ ਜੀ ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਆਨੰਦਪੁਰ ਸਾਹਿਬ ਦਾ ਜਿਹੜਾ ਵੱਡਾ ਜੰਗ ਹੋਇਆ, ਉਹਦੇ ਬਾਰੇ ਭਾਈ ਸਾਹਿਬ ਜੀ ਕੁਝ ਵੇਰਵਾ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਤੇ ਸਮਤ ਪ੍ਰਦਾਨ ਕਰਨ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
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 ਅਛੁਤ ਹੈ। पार ब्रह्म
अविनाशी अगनासि
हे पूरन हे सर्वमय
दुख पंजन गुणतास
हे संगी हे निरंकार
हे निर्गुण सब टीक
हे गोविंद हे गुण निधान
जाकी सदा बबीक
हे अपरंपर हर हरे
है पियो अनहारे
हे संत कै सदा संग
धारा आधारे
ठाकुर हो दास रो
मैं निर्गुण गुण नहीं कोई
नानक दीजे नाम दान
राखो ही है परो
आए प्रभु शरणागति
पान दे दयाले
एक अखर हर मन बसते
नानक ओ दिन आल
वह गुरु नाम जहाज है
लड़े सो तेरे पारे
जो शरदा कर से बंदे
और पारी उतार नारे
वह गुरु नाम जहाज है
लड़े सो तेरे पारे
जो शरदा कर से बंदे
और पारी उतार नारे
वाहे गुरु जी का खालसा वाहे गुरु जी की फतेह।